ਵਾਹਿਗੁਰੂ ਸਾਹਿਬ ਜੀਓ। ਅਮੈਂ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ, ਗੁਰ ਨਵ ਨਿਦ ਧਰਿਆਹੋ ਜਨਮ ਹਮ ਕਾਲਖ ਧੋਵੈ, ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਛੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾ ਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ, ਭਿਖਮ ਨਦੀ ਜਾਏ ਤਰਨੀ, ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਹਿਸ ਘਟਾ ਮਹਿ ਏਕ ਆਕਾਸ਼, ਘਟ ਫੂਟੇ ਤੇ ਉਹੀ ਪਰਗਾਸ, ਪਰਮ ਮੋਹ ਪਰਮ ਲੋਭ ਮੋਹ ਮਾਇਆ ਵਿਕਾਰ, ਭ੍ਰਮ ਛੂਟੇ ਤੇ ਏਕੰਕਾਰ, ਉਹ ਅਬਿਨਾਸੀ ਬਿਨਸਤ ਨਾਹੀ, ਨਾ ਕੋ ਆਵੈ ਨਾ ਕੋ ਜਾਹੀ, ਗੁਰਪੂਰੈ ਹਉਮੈ ਮਲ ਧੋਈ, ਕਹੁ ਨਾਨਕ ਮੇਰੀ ਪਰਮ ਗਤ ਹੋਈ, ਗੁਰਪੂਰੈ ਹਉਮੈ ਮਲ ਧੋਈ, ਕਹੁ ਨਾਨਕ ਮੇਰੀ ਪਰਮ ਗਤ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਅੰਦਰ ਉਪਸਥਿਤ ਹੋ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਆਪ ਜੀ ਸਫਲ ਕਰ ਰਹੇ ਹੋ। ਅੱਜ ਦਾ ਲੜੀਵਾਰ ਪ੍ਰਕਰਨ ਜੋ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਆਪਾਂ ਦੋ ਦਿਨ ਤੋਂ ਇਸ ਪ੍ਰਕਰਨ ਦੀ ਵਿਚਾਰ ਗੁਰੂ ਬਖਸ਼ਿਸ਼ ਦੁਆਰਾ ਸਮਝਣ ਦਾ ਯਤਨ ਕਰ ਰਹੇ ਹਾਂ। ਅੱਜ ਇਸ ਦੇ ਦੋ ਔਰ ਤਿੰਨ ਨੰਬਰ ਤਿੰਨ ਚਾਰ ਨੰਬਰ ਜੋ ਅੰਕ ਹਨ ਵਿਸ਼ੇਸ਼ ਉਪਦੇਸ਼ ਬਖਸ਼ਿਸ਼ ਕੀਤੇ ਗਏ ਹਨ ਕਿ ਮਨੁੱਖੀ ਜੀਵਨ ਇੱਕ ਅਨੋਖਾ ਇਹ ਦਾਤ ਮਿਲੀ ਹੈ ਪਰਮਾਤਮਾ ਵੱਲੋਂ। ਇਹਦੇ ਵਿੱਚ ਬੜੀਆਂ ਹੀ ਦਾਤਾਂ ਅਕਾਲ ਪੁਰਖ ਨੇ ਪਾਈਆਂ ਹਨ, ਪਰ ਕਿਉਂਕਿ ਇਹ ਸੰਸਾਰ ਵਿੱਚ ਜਨਮ ਲੈਣ ਕਰਕੇ ਇਸ ਸਰੀਰ ਦੀ ਪੈਦਾਇਸ਼ ਹੀ ਵਾਸ਼ਨਾ ਵਿੱਚੋਂ ਹੋਈ ਹੈ, ਜਿਸ ਕਰਕੇ ਕੁਦਰਤੀ ਤੌਰ 'ਤੇ ਸਰੀਰ ਵਿੱਚ ਵਾਸ਼ਨਾ ਦਾ ਅੰਸ਼ ਪ੍ਰਭਾਵ ਰਹਿੰਦਾ ਹੈ। ਕਿਉਂਕਿ ਜ਼ਿੰਦਗੀ ਦੀ ਸ਼ੁਰੂਆਤ ਦੋ ਹੀ ਚੀਜ਼ਾਂ ਤੋਂ ਹੋਈ ਹੈ, ਇੱਕ ਤਾਂ ਜੋਤ ਤੋਂ, ਇੱਕ ਵਾਸ਼ਨਾ ਤੋਂ। ਵਾਸ਼ਨਾ ਤੋਂ ਬਿਨਾਂ ਸਰੀਰ ਦੀ ਉਤਪਤੀ ਹੀ ਨਹੀਂ, ਜੋਤ ਤੋਂ ਬਿਨਾਂ ਜੀਵਨ ਚੱਲਦਾ ਹੀ ਨਹੀਂ ਹੈ। ਜਿੱਥੇ ਇਹ ਕਿਹਾ ਕਿ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਉੱਥੇ ਇਹ ਵੀ ਇੱਕ ਸੱਚਾਈ ਹੈ ਕਿ ਸਾਡੇ ਸਰੀਰ ਦੀ ਬਣਤਰ ਉਸ ਵਕਤ ਬਣੀ, ਸ਼ੁਰੂਆਤ ਹੋਈ ਜਦੋਂ ਸਾਡੇ ਮਾਤਾ ਪਿਤਾ ਵਾਸ਼ਨਾ ਗ੍ਰਸਤ ਹੋਏ ਨੇ। ਇਸ ਕਰਕੇ ਕੁਦਰਤੀ ਤੌਰ 'ਤੇ ਮਨੁੱਖੀ ਮਨ ਵਿੱਚ, ਇਹਦੇ ਜੀਵਨ ਵਿੱਚ ਵਾਸ਼ਨਾ ਦੀ ਬਹੁਤ ਭਰਮਾਰ ਹੈ, ਇਹਦੇ ਤੋਂ ਇਹ ਬਚ ਹੀ ਨਹੀਂ ਸਕਦਾ। ਅਤੇ ਇਹ ਦੋ ਚੀਜ਼ਾਂ ਰਲੀਆਂ ਨੇ। ਅਸਲ ਵਿੱਚ ਜਨਮ ਅਸੀਂ ਕਹਿੰਦੇ ਕਿ ਜਿਸ ਦਿਨ ਅਸੀਂ ਜਨਮ ਲਿਆ ਸੰਸਾਰ ਵਿੱਚ ਉਸ ਦਿਨ ਤੋਂ ਗਿਣਿਆ ਜਾਂਦਾ ਹੈ, ਪਰ ਜਨਮ ਤਾਂ ਉਸ ਦਿਨ ਹੀ ਸ਼ੁਰੂ ਹੋ ਗਿਆ ਜਿਸ ਦਿਨ ਆਦਮੀ ਦੇ ਪਹਿਲੇ ਮਾਤਾ ਦੇ ਸਰੀਰ ਵਿੱਚ ਸਰੀਰ ਬਣਨਾ ਸ਼ੁਰੂ ਹੋਇਆ। ਤਾਂ ਉਸ ਵੇਲੇ ਸਤਿਗੁਰੂ ਕਹਿੰਦੇ ਨੇ ਫਿਰ ਸੰਸਾਰ ਵਿੱਚ ਜਨਮ ਲੈਣ ਤੋਂ ਬਾਅਦ ਇਹਦੇ ਅੰਦਰ ਮੈਂ ਬਣੀ, ਹੋ ਮੈਂ ਬਣੀ, ਮਮਤਾ ਜਿਸ ਨੂੰ ਕਿਹਾ, ਮਮ ਅਤ, ਅਤ ਦੀ ਮੈਂ ਮਮਤਾ, ਹੋ ਮੈਂ ਮਮਤਾ ਮੋਹਣੀ ਜਿਨ ਬਿਨ ਜਗ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਧਰੇ, ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿੱਤ ਲਾਇਆ, ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਇਹ ਮਮਤਾ ਸ਼ਬਦ ਜਿਹੜਾ ਹੈ ਇਹ ਬਹੁਤ ਹੀ ਮੋਹ ਦਾ ਇੱਕ ਡੂੰਘਾ ਰੂਪ ਹੈ। ਜਿਵੇਂ ਆਪਾਂ ਮੋਹ ਸ਼ਬਦ ਵੀ ਵਰਤਦੇ ਹਾਂ, ਆਪਾਂ ਮੈਂ ਸ਼ਬਦ ਵੀ ਵਰਤਦੇ ਹਾਂ, ਮੈਂ ਮੇਰੀ ਵੀ ਵਰਤਿਆ ਜਾਂਦਾ ਹੈ, ਅਹੰਗ ਰੋਗ ਵੀ ਕਿਹਾ ਜਾਂਦਾ ਹੈ, ਹਉ ਮੈਂ ਵੀ ਕਹਿੰਦੇ, ਅਤੇ ਇਹਦੇ ਵਿੱਚ ਮਮਤਾ ਸ਼ਬਦ ਜਿੱਥੇ ਆਏਗਾ ਉੱਥੇ ਮੈਂ ਦੋ ਵਾਰੀ ਆਏਗਾ। ਮਮਤਾ ਮੈਂ ਦੀ ਅਤ ਗਹਿਰੀ ਦਸ਼ਾ ਕਿ ਮੈਂ ਹਾਂ, ਇਹ ਇੱਕ ਅੰਦਰ ਦਾ ਭਰਮ ਹੈ ਕਿ ਮੈਂ ਹਾਂ। ਇਹ ਮੈਂ ਸਹਿਜੇ ਸਹਿਜੇ ਵੱਧਦਾ ਜਾਂਦਾ ਹੈ। ਸਤਿਗੁਰੂ ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ, ਇੱਥੋਂ ਮਮਤਾ ਸ਼ੁਰੂ ਹੋ ਗਈ, ਦੁੱਧ ਤੋਂ ਗੱਲ ਸ਼ੁਰੂ ਹੁੰਦੀ ਹੈ। ਦੁੱਧ ਮਮਤਾ ਵਿੱਚ ਪਿਆਇਆ ਜਾਂਦਾ ਹੈ ਤਾਂ ਕਿ ਇਹਨੂੰ ਮੋਹ ਬਣੇ ਸੰਸਾਰ ਦਾ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ। ਇਸ ਤਰ੍ਹਾਂ ਮਮਤਾ ਵੱਡੀ ਹੁੰਦੀ ਗਈ ਅਤੇ ਉਹ ਭਰਮ ਅਤੇ ਹਉਮੈ ਦਾ ਰੂਪ ਇੰਨਾ ਵਿਕਰਾਲ ਹੋ ਗਿਆ ਕਿ ਫਿਰ ਉਸ ਹਉਮੈ ਦੇ ਆਧਾਰ 'ਤੇ ਬੰਦੇ ਨੇ ਪਰਮਾਤਮਾ ਨੂੰ ਮੰਨਣਾ ਹੀ ਬੰਦ ਕਰ ਦਿੱਤਾ। ਜੇ ਮੰਨਿਆ ਵੀ ਹੈ ਉਹ ਵੀ ਇੱਕ ਸਿਰਫ ਰੀਤ ਹੈ, ਲੋਕ ਸੁਣਾਉਂਦੇ ਰਹਿੰਦੇ ਨੇ ਰੱਬ ਹੈ, ਕੁਝ ਲਿਖਦੇ ਰਹਿੰਦੇ ਨੇ ਪਰਮਾਤਮਾ ਹੈ, ਕੁਝ ਸੁਣਦੇ ਰਹਿੰਦੇ ਨੇ, ਕੁਝ ਪੜ੍ਹਦੇ ਰਹਿੰਦੇ, ਕੋਈ ਗਾਉਂਦਾ ਹੈ, ਕੋਈ ਨਾਲ ਝੂਮ ਜਾਂਦਾ ਹੈ, ਪਰ ਅਸਲ ਵਿੱਚ ਉਹਦੀ ਹੋਂਦ ਨੂੰ ਸਵੀਕਾਰਨਾ ਬਹੁਤ ਕਠਿਨ ਹੈ। ਪਰਮਾਤਮਾ ਦੀ ਹੋਂਦ ਨੂੰ ਸਵੀਕਾਰੇ ਹੀ ਉਦੋਂ ਜਾਂਦਾ ਹੈ ਜਦੋਂ ਅਸੀਂ ਮੰਨ ਜਾਈਏ ਕਿ ਮੈਂ ਕੁਝ ਵੀ ਨਹੀਂ ਕਰ ਰਿਹਾ, ਇੱਥੋਂ ਤੱਕ ਮੰਨਿਆ ਜਾਏ ਕਿ ਮੈਂ ਆਪਣਾ ਹੱਥ ਵੀ ਨਹੀਂ ਹਿਲਾ ਰਿਹਾ, ਇਹ ਵੀ ਉਹ ਹੀ ਹਿਲਾ ਰਿਹਾ ਹੈ, ਮੈਂ ਦੇਖ ਵੀ ਨਹੀਂ ਸਕਦਾ, ਉਹ ਮੈਨੂੰ ਦਿਖਾ ਰਿਹਾ ਹੈ, ਯਾਨੀ ਕਿ ਮੈਂ ਕੋਈ ਵੀ ਕਿਰਿਆ ਨਹੀਂ ਕਰ ਰਿਹਾ, ਮੇਰੇ ਸਰੀਰ ਦੇ ਵਿੱਚ ਵੀ ਜਿਹੜੀਆਂ ਕਿਰਿਆਵਾਂ ਨੇ ਉਹ ਖੁਦ ਹੀ ਕਰ ਰਿਹਾ। ਉਸ ਵੇਲੇ ਕਹਾਂਗੇ ਅਸੀਂ ਉਹਦੀ ਹੋਂਦ ਨੂੰ ਮੰਨਣ ਵਾਸਤੇ ਤੁਰੇ ਹਾਂ, ਔਰ ਜਿੱਥੇ ਉਹਨੂੰ ਕਰਤਾ ਪੁਰਖ ਕਿਹਾ, ਕਰਤਾ ਪੁਰਖ ਦਾ ਮਤਲਬ ਹੈ ਕਰਨ ਵਾਲਾ ਸਿਰਫ ਉਹੀ ਹੈ ਪਰਮਾਤਮਾ। ਇਹ ਕਰਤਾ ਉਹਨੂੰ ਉਹਨੇ ਮੰਨਿਆ ਜਿਹਨੇ ਆਪਣੇ ਆਪ ਨੂੰ ਵਿੱਚੋਂ ਖਾਲੀ ਕਰ ਲਿਆ, ਹਉ ਮੈਂ ਨੂੰ ਮਾਰ ਦਿੱਤਾ, ਮੈਂ ਨੂੰ ਛੱਡ ਦਿੱਤਾ, ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਗੁਰ ਪੂਰੈ ਹੋ ਮੈਂ ਮਲ ਧੋਈ। ਮੇਰੇ ਮਨ ਦੇ ਵਿੱਚ ਜਿਹੜੀ ਮੈਂ ਸੀ ਨਾ, ਮੇਰੀ ਮੇਰੀ ਸੀ, ਮੈਂ ਹੀ ਸਭ ਕੁਝ ਹਾਂ, ਮੈਂ ਹੀ ਸਭ ਕੁਝ ਹਾਂ, ਇਹ ਪੂਰੇ ਗੁਰੂ ਨੇ ਅੰਦਰੋਂ ਧੋ ਦਿੱਤੀ। ਇਹ ਹੀ ਸਾਡੇ ਮਨ ਰੂਪੀ ਸ਼ੀਸ਼ੇ ਦੇ ਉੱਤੇ ਮੈਲ ਜੰਮੀ ਹੋਈ ਸੀ। ਜ਼ਿੰਦਗੀ ਦੀ ਤਸਵੀਰ ਹੋਰ ਕਿਤਿਓਂ ਨਹੀਂ ਦਿਸੇਗੀ, ਆਪਣੇ ਆਪੇ ਵਿੱਚੋਂ ਜਿਹਦੇ ਉੱਤੇ ਮੈਲ ਜੰਮ ਗਈ ਹੈ, ਜਿਸ ਆਪੇ ਦੇ ਉੱਤੇ ਹਉਮੈ ਦੀ ਮੈਲ ਜੰਮੀ ਹੋਈ ਹੈ, ਸਾਹਮਣੇ ਸ਼ੀਸ਼ਾ ਹੋਵੇ, ਸਤ ਸੰਗਤ ਸ਼ੀਸ਼ੇ ਦੇ ਉੱਤੇ ਮਿੱਟੀ ਜੰਮ ਜਾਏ, ਸ਼ੀਸ਼ੇ ਦੇ ਉੱਤੇ ਮੈਲ ਜੰਮ ਜਾਏ, ਉਹਦੇ ਸਾਹਮਣੇ ਜਦੋਂ ਅਸੀਂ ਵੇਖਾਂਗੇ ਤਾਂ ਉਹ ਸ਼ੀਸ਼ਾ ਜੋ ਹੈ ਸਾਨੂੰ ਖਬਰ ਨਹੀਂ ਦੇਵੇਗਾ, ਕਿਉਂਕਿ ਉਹਦੇ ਉੱਤੇ ਮਿੱਟੀ ਜੰਮ ਚੁੱਕੀ ਹੈ, ਉਹਦੇ ਉੱਤੇ ਮੈਲ ਜੰਮ ਚੁੱਕੀ ਹੈ। ਇਸ ਤਰ੍ਹਾਂ ਜੀਵਨ ਕੀ ਹੈ, ਸੁੱਖ ਕੀ ਹੈ, ਆਨੰਦ ਕੀ ਹੈ, ਗੁਰੂ ਸਾਹਿਬ ਕਹਿੰਦੇ ਨੇ ਇਹਦੀ ਖਬਰ ਮਿਲੇਗੀ ਤੇਰੇ ਮਨ ਰੂਪੀ ਸ਼ੀਸ਼ੇ ਦੇ ਵਿੱਚੋਂ, ਤੇਰੇ ਆਪਣੇ ਆਪ ਵਿੱਚੋਂ। ਜਦੋਂ ਤੂੰ ਆਪਣੇ ਆਪ ਨੂੰ ਸਾਫ਼ ਕਰਨਾ ਸ਼ੁਰੂ ਕਰ ਦੇਂਗਾ, ਆਪਣੇ ਆਪ ਨੂੰ ਧੋਣਾ ਸ਼ੁਰੂ ਕਰ ਦੇਂਗਾ, ਤਾਂ ਧੋਂਦਿਆਂ ਧੋਂਦਿਆਂ ਇੱਕ ਦਿਨ ਜਦੋਂ ਤੇਰਾ ਆਪਣਾ ਆਪ ਸ਼ੁੱਧ ਹੋ ਗਿਆ, ਤੇਰੇ ਆਪਣੇ ਆਪ ਵਿੱਚੋਂ ਹੀ ਤੈਨੂੰ ਜੀਵਨ ਦੀ ਸੁਗੰਧੀ ਆਉਣ ਲੱਗ ਪੈਗੀ, ਪਰਮਾਤਮਾ ਦੇ ਦੀਦਾਰ ਹੋਣ। ਹੋਰ ਕੋਈ ਰਸਤਾ ਹੀ ਨਹੀਂ ਹੈ, ਹੋਰ ਕੋਈ ਰਾਹ ਨਹੀਂ ਉਹਨੂੰ ਵੇਖਣ ਦਾ, ਉਸ ਦੇ ਦੀਦਾਰ ਕਰਨ ਦਾ ਰਸਤਾ ਸਿਰਫ ਅਤੇ ਸਿਰਫ ਇੱਕੋ ਹੀ ਹੈ, ਉਹ ਰਸਤਾ ਹੈ ਮਨੁੱਖ ਦਾ ਆਪਣਾ ਆਪ ਸ਼ੁੱਧ ਹੋ ਜਾਏ, ਆਪਣੇ ਆਪ ਨੂੰ ਧੋ ਦਿੱਤਾ ਜਾਏ। ਤਾਂ ਇਹ ਧੋਣ ਦੀ ਪ੍ਰਕਿਰਿਆ ਹੀ ਹੈ, ਸਰੋਵਰ ਹੈ। ਗੁਰਦੁਆਰਾ ਕੀ ਹੈ? ਸਰੋਵਰ ਵਰਗਾ ਹੈ, ਇਹਦੇ ਵਿੱਚ ਨਾਮ ਦਾ ਪਾਣੀ ਹੈ। ਤਾਂ ਨਾਮ ਜਿਉਂ ਜਿਉਂ ਅੰਦਰ ਜਾਏਗਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਜਿਉਂ ਜਿਉਂ ਮੈਲ ਲੱਥੇਗੀ, ਜਿੰਨੀਆਂ ਬਾਣੀ ਵਿੱਚ ਗੱਲਾਂ ਲਿਖੀਆਂ ਹੋਈਆਂ ਨੇ, ਜਿੰਨੇ ਗਿਆਨ ਨੇ, ਉਹਦੇ ਤੋਂ ਬਾਅਦ ਕਈ ਵਾਰੀ ਤਾਂ ਇਸ ਤਰ੍ਹਾਂ ਵੀ ਵਾਪਰਦਾ, ਬਿਨਾਂ ਸਮਝਾਉਣ ਤੋਂ ਬਾਣੀ ਸਮਝ ਵਿੱਚ ਆਉਣੀ ਸ਼ੁਰੂ ਹੋ ਜਾਂਦੀ। ਕਈ ਗੁਰਮੁਖਾਂ ਦਾ ਤਜਰਬਾ ਹੈ ਕਿ ਸਾਰੀ ਉਮਰ ਅਸੀਂ ਸੁਣਦੇ ਰਹੇ, ਸੁਣ ਸੁਣ ਕੇ ਕੁਝ ਚੀਜ਼ਾਂ ਸਮਝ ਨਹੀਂ ਸਨ ਲੱਗੀਆਂ, ਪਤਾ ਨਹੀਂ ਸੀ ਲੱਗਦਾ, ਪਰ ਜਦੋਂ ਅਸੀਂ ਇਹ ਬਾਣੀ ਦੇ ਅਨੁਸਾਰ ਜੀਵਨ ਬਿਤਾਇਆ, ਸਿਮਰਨ ਕੀਤਾ, ਨਿਤਨੇਮ ਕੀਤਾ, ਸਿੱਖੀ ਦੀ ਕਮਾਈ ਕੀਤੀ, ਅਤੇ ਅੰਦਰ ਜਦੋਂ ਉਹ ਜਿਹੜਾ ਉਜਾਲਾ ਹੋ ਗਿਆ, ਸ਼ੁੱਧ ਹੋ ਗਿਆ, ਉਹਦੇ ਵਿੱਚੋਂ ਇਹਨਾਂ ਚੀਜ਼ਾਂ ਦੇ ਆਪਣੇ ਆਪ ਗਿਆਨ ਮਿਲਣੇ ਸ਼ੁਰੂ ਹੋ ਗਏ, ਸਮਝ ਆ ਗਈ ਜ਼ਿੰਦਗੀ ਕੀ ਹੈ। ਤਾਂ ਇਹ ਸਾਰਾ ਸੰਸਾਰ ਇੱਕ ਭਰਮ ਦਾ ਰੂਪ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਸਹਿਸ ਘਟਾਂ ਮੈਂ ਏਕ ਆਕਾਸ਼, ਸਹਿਸ ਘਟਾਂ, ਘੱਟ ਕਹਿੰਦੇ ਨੇ ਘੜੇ ਨੂੰ, ਸਹਿਸ ਕਹਿੰਦੇ ਹਜ਼ਾਰਾਂ, ਹਜ਼ਾਰਾਂ ਘੜਿਆਂ ਦੇ ਵਿੱਚ ਜਿਵੇਂ ਹਜ਼ਾਰਾਂ ਹੀ ਘੜੇ ਤੁਸੀਂ ਬਾਹਰ ਰੱਖ ਦਿਓ, ਉਹਨਾਂ ਵਿੱਚ ਪਾਣੀ ਭਰ ਦਿਓ, ਉਸ ਪਾਣੀ ਦੇ ਵਿੱਚ ਸਾਰਿਆਂ ਘੜਿਆਂ ਦੇ ਵਿੱਚ ਇੱਕ ਇੱਕ ਸੂਰਜ ਦਿਸੇਗਾ। ਆਕਾਸ਼ ਵਿੱਚ ਇੱਕੋ ਹੀ ਸੂਰਜ ਹੈ, ਉਹਦੇ ਵਿੱਚ ਵੱਖਰਾ ਵੱਖਰਾ ਸੂਰਜ ਜਿਹੜਾ ਹੈ ਨਜ਼ਰ ਆਵੇਗਾ, ਵੱਖਰਾ ਵੱਖਰਾ ਸੂਰਜ, ਵੱਖਰਾ ਵੱਖਰਾ ਆਕਾਸ਼ ਦਿਸੇਗਾ। ਹਰ ਇੱਕ ਘੜੇ ਦਾ ਆਪਣੇ ਆਕਾਸ਼ ਹੁੰਦਾ ਹੈ। ਇਸ ਤਰ੍ਹਾਂ ਕਹਿੰਦੇ ਨੇ ਜੀਵਨ ਦੇ ਵਿੱਚ ਜਿਹੜੇ ਮਨ ਦੇ ਸਾਡੇ ਕਈ ਟੁਕੜੇ ਹੋ ਗਏ, ਕਈ ਘੜੇ, ਘੜੇ ਦਾ ਮਤਲਬ ਮਨ ਜਿਹੜਾ ਖਿੰਡਿਆ ਹੋਇਆ ਕਈ ਟੁਕੜਿਆਂ ਵਿੱਚ, ਕਬੀਰ ਮਨ ਪੰਖੀ ਪਇਓ, ਉੱਡ ਉੱਡ ਦਹਿ ਦੇ ਸਜਾਏ, ਜੋ ਜੈਸੀ ਸੰਗਤ ਮਿਲਾ ਸੋ ਤੈ ਸੋ ਫਲ ਪਾਏ। ਜਦੋਂ ਇਹ ਕਈ ਟੁਕੜਿਆਂ ਵਿੱਚ ਸਾਡਾ ਜੀਵਨ ਵੰਡਿਆ ਗਿਆ, ਖਿੰਡ ਗਿਆ, ਅਤੇ ਉਸ ਖਿੰਡੇ ਹੋਏ ਜੀਵਨ ਦੇ ਵਿੱਚ ਸਾਨੂੰ ਸਾਰਾ ਕੁਝ ਵੱਖਰਾ ਵੱਖਰਾ ਦਿਸ ਰਿਹਾ ਹੈ, ਇਹ ਭਰਮ ਹੈ, ਵੱਖਰਾ ਕੁਝ ਨਹੀਂ ਹੈ। ਸਤਿਗੁਰੂ ਕਹਿੰਦੇ ਉਹ ਇੱਕ ਹੀ ਸਾਰਿਆਂ ਵਿੱਚ ਸਮਾਇਆ ਹੋਇਆ ਹੈ, ਜਿੰਨੇ ਸਰੀਰ ਨੇ, ਜਿੰਨੇ ਘੜੇ ਨੇ, ਸਾਰਿਆਂ ਵਿੱਚ ਇੱਕ ਦੀ ਜੋਤ ਹੈ। ਹਜ਼ੂਰ ਨੇ ਬਚਨ ਕੀਤੇ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਹੇ ਅਕਾਲ ਪੁਰਖ ਵਾਹਿਗੁਰੂ, ਇੱਕ ਪਾਸੇ ਵੇਖਦਾ ਤੇਰਾ ਕੋਈ ਸਰੀਰ ਨਹੀਂ ਅਤੇ ਤੇਰਾ ਕੋਈ ਨੈਣ ਨਹੀਂ, ਦੂਸਰੇ ਪਾਸੇ ਝਾਤੀ ਮਾਰਨਾ ਅਤੇ ਕਹਿੰਦੇ ਤੇਰੇ ਹਜ਼ਾਰਾਂ ਨੈਣ ਨੇ, ਹਜ਼ਾਰਾਂ ਤੇਰੀਆਂ ਅੱਖਾਂ ਨੇ, ਇੱਕ ਨਹੀਂ ਹਜ਼ਾਰਾਂ ਅੱਖਾਂ। ਹੁਣ ਇਹ ਕਿਹੜੀ ਦਸ਼ਾ ਹੈ? ਇੱਕ ਪਾਸੇ ਤਾਂ ਇੱਕ ਓਂਕਾਰ ਦੀ ਗੱਲ ਕੀਤੀ, ਦੋ ਰੂਪ ਦੱਸੇ ਨਾ ਬਾਣੀ ਵਿੱਚ। ਇੱਕ ਪਾਸੇ ਸਤਿਗੁਰੂ ਕਹਿੰਦੇ ਵੀ ਪਰਮਾਤਮਾ ਇੱਕ ਹੈ, ਉਹਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਉਸ ਇੱਕ ਨੂੰ ਜਪ, ਇੱਕ ਨੂੰ ਧਿਆ, ਇੱਕ ਨੂੰ ਸਿਮਰ। ਪਰ ਦੂਸਰੇ ਪਾਸੇ ਇੱਕ ਹੋਰ ਬਚਨ ਕਹਿੰਦੇ ਨੇ ਕਿ ਜਿੰਨੇ ਲੋਕਾਂ ਵੱਲ ਤੂੰ ਦੇਖੀ ਜਾ ਰਿਹਾ, ਜਿੰਨੇ ਲੋਕਾਂ ਵੱਲ ਤੇਰੀ ਦ੍ਰਿਸ਼ਟੀ ਜਾਂਦੀ ਏ, ਉਹਨਾਂ ਦੇ ਵਿੱਚ ਝਾਤੀ ਮਾਰ ਕੇ ਵੇਖੋ, ਪਰਮਾਤਮਾ ਦਾ ਹੀ ਸਰੂਪ ਉਹਨਾਂ ਵਿੱਚ ਸਮਾਇਆ ਹੋਇਆ ਹੈ, ਹੋਰ ਕੋਈ ਵੱਖਰਾ ਨਹੀਂ ਹੈ। ਉਹ ਇੱਕ ਹੀ ਉਹਨਾਂ ਵਿੱਚ ਬੈਠਾ ਹੋਇਆ ਸਾਰਿਆਂ ਦੇ ਵਿੱਚ। ਇਹ ਦੋ ਪ੍ਰਕਾਰ ਦੇ ਦਰਸ਼ਨ ਨੇ ਪਰਮਾਤਮਾ ਦੇ, ਇੱਕ ਨਿਰਗੁਣ ਦਰਸ਼ਨ। ਨਿਰਗੁਣ ਦਰਸ਼ਨ ਦਾ ਮਤਲਬ ਹੈ ਜਿਹੜੇ ਦੀਦਾਰ ਦਿਸਣ ਵਿੱਚ ਨਹੀਂ ਆਉਂਦੇ ਅਤੇ ਸਾਰਿਆਂ ਥਾਵਾਂ 'ਤੇ। ਆਪਾਂ ਭਗਤ ਨਾਮਦੇਵ ਜੀ ਦੀ ਬਾਣੀ ਪੜ੍ਹਦੇ ਹਾਂ, ਉਹਨਾਂ ਦੇ ਜੀਵਨ ਦੇ ਵਿੱਚ ਕਈ ਐਸੀਆਂ ਰਵਾਇਤਾਂ ਮਿਲਦੀਆਂ ਨੇ ਕਿ ਭਗਤ ਨਾਮਦੇਵ ਜੀ ਨੂੰ ਪਰਮਾਤਮਾ ਨੇ 72 ਵਾਰੀ ਦਰਸ਼ਨ ਦਿੱਤੇ ਸਨ, ਜਦਕਿ ਪਰਮਾਤਮਾ ਤਾਂ ਇੱਕ ਹੈ। ਕਹਾਣੀ ਵਾਲਿਆਂ ਨੇ ਲਿਖਿਆ ਕਿ 72 ਵਾਰੀ ਦਰਸ਼ਨ ਦਿੱਤੇ ਗਏ। ਤਾਂ ਇੱਥੇ ਇੱਕ ਗੱਲ ਖੜੀ ਹੁੰਦੀ, ਜੇ ਇੱਕ ਪਰਮਾਤਮਾ ਹੈ ਉਹਨੇ 72 ਵਾਰੀ ਦਰਸ਼ਨ ਕਿਵੇਂ ਦਿੱਤੇ? ਇਹਦਾ ਕੀ ਕਾਰਨ ਸੀ? ਇੱਕ ਰੱਬ ਹੋਵੇ ਅਤੇ ਦਰਸ਼ਨ 72 ਵਾਰੀ ਹੋਣ, ਉਹਦਾ ਅਰਥ ਇਹ ਸੀ ਕਿ ਨਾਮਦੇਵ ਨੂੰ ਨਿੱਤ ਹਰ ਰੋਜ਼ ਉਹ ਜਿਹੜੇ ਜੀਵ ਵੱਲ ਤੱਕਦਾ ਸੀ, ਜੀਵ ਦੀ ਗੱਲ ਛੱਡੋ, ਉਹ ਜਿਹੜੇ ਰੁੱਖ ਕੋਲ ਜਾਂਦੇ ਸਨ, ਜੇ ਉਹ ਪਾਣੀ ਲੈਣ ਗਏ ਤਾਂ ਪਾਣੀ ਵਿੱਚ ਪਾਣੀ ਦੇ ਜੀਵ ਸਨ, ਸਮੁੰਦਰ ਦੇ ਜੀਵ, ਉਹਨਾਂ ਦੇ ਵਿੱਚੋਂ ਵੀ ਉਹਦੇ ਦੀਦਾਰ ਹੋਣ ਲੱਗ ਪਿਆ, ਉਹਦੀ ਲੋਹ ਦਿਸਣੀ ਸ਼ੁਰੂ ਹੋ ਗਈ, ਦ੍ਰਿਸ਼ਟੀ ਖੁੱਲ੍ਹ ਗਈ। ਹੁਣ ਉਹ ਦਰਸ਼ਨ ਅਨੇਕ ਨੇ, ਕਈ ਪ੍ਰਕਾਰ ਦੇ ਨੇ, ਪਰ ਉਹਨਾਂ ਦਾ ਜਿਹੜਾ ਨਿਸ਼ਾਨਾ ਸੀ, ਜਿਹੜਾ ਜਪਿਆ ਸੀ, ਉਹਨਾਂ ਇੱਕ ਨੂੰ ਜਪਿਆ ਸੀ। ਇਹ ਨਹੀਂ ਕਿ ਉਹ ਮੱਛੀਆਂ ਦਾ ਧਿਆਨ ਧਰਦੇ ਰਹੇ। ਲਿਖਿਆ ਬਾਣੀ ਦੇ ਵਿੱਚ ਕਿ ਆਨਿਲੇ ਕੁੰਭ ਭਰਾਈ ਲੇ ਉਦਕ ਠਾਕੁਰ ਕੋ ਇਸ਼ਨਾਨ ਕਰੋ। ਠਾਕੁਰ ਨੂੰ ਇਸ਼ਨਾਨ ਕਰਾਉਂਦੇ ਸਨ ਲੋਕ ਮੰਦਰ ਵਿੱਚ ਪਾਣੀ ਲਿਜਾ ਕੇ। ਨਾਮਦੇਵ ਜੀ ਨੂੰ ਵੀ ਕਿਸੇ ਕਿਹਾ ਵੀ ਤੁਹਾਡੀ ਭਗਤੀ ਤਾਂ ਅਧੂਰੀ ਰਹਿ ਜਾਏਗੀ, ਤੁਸੀਂ ਭਗਤ ਤਾਂ ਹੋ ਪਰ ਪ੍ਰਵਾਨ ਨਹੀਂ ਹੋਵੋਗੇ, ਕਿਉਂਕਿ ਨਾ ਤੁਸੀਂ ਮੰਦਰ ਜਾਂਦੇ ਹੋ, ਨਾ ਤੁਸੀਂ ਪਾਣੀ ਲੈ ਕੇ ਜਾਂਦੇ ਹੋ, ਨਾ ਤੁਸੀਂ ਉਸ ਠਾਕੁਰ ਨੂੰ ਜਿਹੜੇ ਪੱਥਰ ਦੇ ਬਣੇ ਉਹਨੂੰ ਤੁਸੀਂ ਪਾਣੀ ਦਾ ਇਸ਼ਨਾਨ ਨਹੀਂ ਕਰਾਉਂਦੇ, ਤੁਸੀਂ ਅਧੂਰੇ ਰਹਿ ਜਾਣਾ ਹੈ। ਨਾਮਦੇਵ ਜੀ ਨੇ ਬਚਨ ਕਿਹਾ, ਕਹਿੰਦੇ ਮੈਂ ਗਿਆ ਸੀ ਪਾਣੀ ਲੈਣ ਵਾਸਤੇ ਠਾਕੁਰ ਵਾਸਤੇ, ਆਨੀਲੇ ਕੁੰਭ, ਮੈਂ ਘੜਾ ਵੀ ਖਰੀਦਿਆ ਸੀ, ਕੁੰਭ ਦਾ ਅਰਥ ਹੈ ਘੜਾ। ਭਰਾਈ ਲੇ ਉਦਕ, ਉਦਕ ਕਹਿੰਦੇ ਨੇ ਪਾਣੀ ਨੂੰ, ਪਾਣੀ ਭਰਨ ਵਾਸਤੇ ਮੈਂ ਗਿਆ। ਠਾਕੁਰ ਕੋ ਇਸ਼ਨਾਨ ਕਰੋ, ਕਿਸ ਪੱਥਰ ਦੇ ਠਾਕੁਰ ਨੂੰ ਇਸ਼ਨਾਨ ਕਰਾਵਾਂ ਜਿਹੜੀ ਮੂਰਤੀ ਲੋਕ ਕਰਾਉਂਦੇ ਨੇ। ਪਰ ਕਹਿੰਦੇ ਜਦੋਂ ਮੈਂ ਪਾਣੀ ਭਰਨ ਲੱਗਾ ਨਾ ਤਾਂ ਪਾਣੀ ਦੇ ਵਿੱਚ ਜਿਹੜੇ ਜੀਵ ਸਨ, ਮੱਛੀਆਂ ਸਨ, ਹੋਰ ਜੀਵ ਸਨ, ਉਹਨਾਂ ਦੇ ਵਿੱਚੋਂ ਮੈਨੂੰ ਨਿਰੰਕਾਰ ਦਾ ਜਲਵਾ ਦਿਸਿਆ, ਨੂਰ ਦਿਸਿਆ। ਜਦੋਂ ਮੈਂ ਉੱਧਰ ਝਾਤੀ ਪਾਈ ਤਾਂ ਮੈਨੂੰ ਉਸ ਪਰਮਾਤਮਾ ਨੇ ਬੋਲ ਕੇ ਕਿਹਾ, ਨਾਮਦੇਵ ਪਾਣੀ ਭਰ ਕੇ ਕਿੱਥੇ ਲੈ ਕੇ ਚੱਲਾਂ, ਮੈਂ ਤਾਂ ਖੁਦ ਇੱਥੇ ਜੀਵਾਂ ਦੇ ਰੂਪ ਵਿੱਚ ਇਸ ਪਾਣੀ ਵਿੱਚ ਇਸ਼ਨਾਨ ਕਰੀ ਜਾਂਦਾ। ਠਾਕੁਰ ਕੋ ਇਸ਼ਨਾਨ ਕਰੋ, 42 ਲੱਖ ਜੀ ਜਲ ਮੈਂ ਉੱਤੇ, ਇੰਨੇ ਜੀਵ, 42 ਲੱਖ ਜੀਵ ਪਾਣੀ ਦੇ ਵਿੱਚ ਮੌਜੂਦ ਨੇ, ਉਹਨਾਂ ਦੇ ਵਿੱਚ ਪਰਮਾਤਮਾ ਹੈ। ਬੀਠਲ ਭੈਲਾ, ਭੈਲਾ ਦੇ ਅਰਥ ਹੈ ਸਮਾਇਆ ਹੋਇਆ ਉਹਨਾਂ ਦੇ ਵਿੱਚ। ਬੀਠਲ ਭੈਲਾ ਕਾਏ ਕਰੋਂ, ਹੁਣ ਮੈਂ ਕਿਵੇਂ ਕਰਾਂ, ਹੁਣ ਉਸ ਪੱਥਰ ਦੇ ਠਾਕੁਰ ਨੂੰ ਇਸ਼ਨਾਨ ਕਰਾਵਾਂ ਕਿ ਇਹ ਜਿਹੜਾ ਇਸ਼ਨਾਨ ਕਰ ਰਿਹਾ ਠਾਕੁਰ, ਇਹਨੂੰ, ਇਹਦੀ ਸੇਵਾ ਕਰਾਂ, ਇਹਨੂੰ ਨਾਮ ਜਪਾਂ ਇਸ ਦਾ, ਇਹਨੂੰ ਯਾਦ ਕਰਾਂ। ਇਹ ਦਿਵ ਦ੍ਰਿਸ਼ਟੀ ਹੈ। ਤਾਂ ਇਹ ਦੋ ਰੂਪ ਨੇ ਪਰਮਾਤਮਾ ਦੇ। ਇਹਦਾ ਮਤਲਬ ਹੈ ਕਿ ਪਹਿਲਾਂ ਹਿੰਦੁਸਤਾਨ ਦੀ ਜਿਹੜੀ ਸੰਸਕ੍ਰਿਤੀ ਹੈ ਉੱਥੇ ਇਹ ਪ੍ਰਚਲਿਤ ਰਿਹਾ ਹੈ ਅੱਜ ਤੱਕ ਕਿ ਉੱਥੇ 33 ਕਰੋੜ ਦੇਵਤਾ ਹੈ, ਤੁਸੀਂ ਸੁਣਿਆ ਹੋਵੇਗਾ, 33 ਕਰੋੜ ਦੇਵਤਾ। ਥਾਂ ਥਾਂ 'ਤੇ ਮੰਦਰ ਹੈ, ਥਾਂ ਥਾਂ 'ਤੇ ਧਾਰਮਿਕ ਥਾਂ ਨੇ, ਅਤੇ ਹੁਣ ਤਾਂ ਭਰਮਾਰ ਹੋਈ ਪਈ ਹੈ, ਕੋਈ ਕਿਤੇ ਇੱਟਾਂ ਜੋੜਦਾ, ਕੋਈ ਕਿਤੇ ਜੋੜ ਲੈਂਦਾ ਹੈ। ਕਹਾਣੀ ਕੀ ਸੀ? 33 ਕਰੋੜ ਦੇਵਤਾ ਕਿਹੜਾ ਸੀ? 33 ਕਰੋੜ ਤਾਂ ਬਹੁਤ ਲੰਬੀ ਗਿਣਤੀ ਹੈ, ਇਹ ਕਿੱਥੋਂ ਆ ਗਿਆ 33 ਕਰੋੜ ਦੇਵਤਾ? ਇੰਨੇ ਦੇਵਤੇ, ਜੇ ਹੁਣ 33 ਕਰੋੜ ਦੇਵਤਾ ਹੈ ਅਤੇ 33 ਕਰੋੜ ਦੇਵਤੇ ਦਾ ਪੁਜਾਰੀ ਵੀ ਤਾਂ ਘੱਟੋ ਘੱਟ ਤਾਂ 33 ਕਰੋੜ ਚਾਹੀਦਾ ਨਾ, ਦੇਵਤਾ ਇੱਕ ਤਾਂ ਉਹਨੂੰ ਅੱਗੋਂ ਪੂਜਾ ਕਰਨ ਵਾਲਾ, ਉਸ ਥਾਂ ਦਾ ਪ੍ਰਬੰਧ ਕਰਨ ਵਾਲਾ, ਉਹਨੂੰ ਜਿੱਥੇ ਉਹਨੂੰ ਰੱਖਣਾ ਉਹਦੇ ਮਕਾਨ ਬਣਾਉਣ, ਕਿੰਨੇ ਲੋਕ ਚਾਹੀਦੇ ਨੇ। ਪਰ ਸੱਚ ਕੀ ਸੀ? 33 ਕਰੋੜ ਦੇਵਤਾ ਕਿਉਂ ਕਿਹਾ? ਜੇ ਤਾਂ ਖੰਡਨ ਕਰਨ ਦੀ ਦ੍ਰਿਸ਼ਟੀ ਵੱਲ ਜਾਈਏ ਤਾਂ ਸਹਿਜ ਹੀ ਖੰਡਨ ਕੀਤਾ ਜਾ ਸਕਦਾ ਵੀ ਕੋਈ 33 ਕਰੋੜ ਦੇਵਤਾ ਨਹੀਂ ਹੈ। ਅਤੇ ਜੇ ਅੰਧ ਵਿਸ਼ਵਾਸ ਵਿੱਚ ਮੰਨਣ ਜਾਈਏ ਤਾਂ ਫਿਰ ਪੂਜਾ ਕਰਨ ਵਾਲੇ ਤਾਂ ਇੰਨੇ ਹੈ ਨੇ ਜਿੰਨੇ ਦੇਵਤੇ ਹੋ ਗਏ। ਦੋਵਾਂ ਵਿੱਚੋਂ ਸੱਚ ਕੀ ਸੀ? ਜਦੋਂ ਵੀ ਕੋਈ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਮਨੁੱਖ ਸੰਸਾਰ ਵਿੱਚ ਕੁਝ ਵੀ ਬੋਲਦਾ ਹੈ, ਕੁਝ ਵੀ ਦੱਸਦਾ ਹੈ, ਅਤੇ ਉਹਦੇ ਸ਼ਬਦ ਇੰਨੇ ਉੱਚੇ ਹੁੰਦੇ ਨੇ ਕਿ ਆਮ ਬੰਦੇ ਦੇ ਸਿਰ ਦੇ ਉੱਤੋਂ ਨਿਕਲ ਜਾਂਦੇ ਨੇ। ਉਹਦੀ ਆਪਣੀ ਮਜਬੂਰੀ ਹੈ ਕਿ ਉਹ ਸੰਸਾਰੀਆਂ ਦੀ ਭਾਸ਼ਾ ਕਿੰਨੀ ਕੁ ਬੋਲੇ। ਉਹਨੇ ਉਹ ਕਹਿਣਾ ਜੋ ਉਹਨੂੰ ਦਿਸਦਾ, ਸੰਸਾਰੀਆਂ ਨੂੰ ਦਿਸਦਾ ਨਹੀਂ। ਇਹ ਕਿਸ ਸੰਬੰਧ ਵਿੱਚ ਕਿਹਾ ਗਿਆ ਸੀ ਵੀ 33 ਕਰੋੜ ਦੇਵਤਾ ਹੈ? ਅਸਲ ਵਿੱਚ ਅੰਦਰ ਜੁੜ ਕੇ ਨਾਮ ਦੁਆਰਾ ਜਿਨ੍ਹਾਂ ਦੀ ਦ੍ਰਿਸ਼ਟੀ ਖੁੱਲ੍ਹ ਗਈ, ਉਹਨਾਂ ਨੇ ਜਿਹੜੇ ਜੀਵ ਵੱਲ ਵੇਖਿਆ, ਜਿਹੜੇ ਰੁੱਖ ਵੱਲ ਵੇਖਿਆ, ਜਿਹੜੇ ਸਮੁੰਦਰ ਵੱਲ ਵੇਖਿਆ, ਚੰਦਰਮਾ ਵੱਲ ਵੇਖਿਆ, ਸੂਰਜ ਵੱਲ ਵੇਖਿਆ, ਸਾਰਿਆਂ ਵੱਲ ਵੇਖਿਆ, ਜਿੰਨੇ ਮਨੁੱਖਾਂ ਵੱਲ ਵੇਖਿਆ, ਅਤੇ ਵੇਖ ਕੇ ਉਹਨਾਂ ਨੂੰ ਸਾਰਿਆਂ ਵਿੱਚੋਂ ਜਦੋਂ ਪਰਮਾਤਮਾ ਦੇ ਦੀਦਾਰ ਹੋਏ ਨਾ, ਅਤੇ ਉਹਨਾਂ ਨੇ ਕਿਹਾ ਜਿੰਨੇ ਜੀਵ ਨੇ ਸਾਰੇ ਦੇਵਤੇ ਨੇ, ਜਿੰਨੇ ਜੀਵ ਨੇ ਜਿਨ੍ਹਾਂ ਦੇ ਵਿੱਚ ਜਿੰਦ ਹੈ, ਇਹ ਤਾਂ ਸਾਰੇ ਦੇਵਤੇ ਨੇ, ਅਤੇ ਦੇਵਤਿਆਂ ਦੀ ਸੇਵਾ ਕਰ, ਇਹਨਾਂ ਦੀ ਸੇਵਾ ਕਰ। ਹੁਣ ਜਿਉਂਦੇ ਦੇਵਤੇ ਦੀ ਸੇਵਾ ਕਰ, ਮ੍ਰਿਤਕ ਦੇਵਤੇ ਦੀ ਸੇਵਾ ਨਾ ਕਰ। ਜਿਹੜਾ ਜਿਉਂਦਾ ਦੇਵਤਾ ਹੈ ਉਹਨੂੰ ਤਾਂ ਤੂੰ ਘੂਰ ਰਿਹਾ ਹੈ, ਜਿਹੜਾ ਮਨੁੱਖ ਹੈ ਜਿਹਦੇ ਵਿਸ਼ਵਾਸ ਚੱਲ ਰਹੇ ਨੇ ਉਹਨੂੰ ਤਾਂ ਤੂੰ ਨਫ਼ਰਤ ਕਰਨਾ ਹੈ। ਉਹਦੇ ਵਾਸਤੇ ਤਾਂ ਤੂੰ ਸ਼ਰ੍ਹਾਂ ਦੇ ਹੁਕਮ ਜਾਰੀ ਕਰ ਦੇਣਾ ਵੀ ਜਿੰਨੇ ਕਾਫਰਾਂ ਨੂੰ ਤੁਸੀਂ ਕਤਲ ਕਰੋਗੇ ਉਹਨੇ ਤੁਹਾਨੂੰ ਜੰਨਤ ਵਿੱਚ ਥਾਂ ਮਿਲੇਗੀ। ਉਹਨਾਂ ਨੂੰ ਤਾਂ ਤੂੰ ਮਾਰਨ ਦੀ ਗੱਲ ਕਰ ਰਿਹਾ ਜਿਹੜੇ ਜਿਉਂਦੇ ਦੇਵਤੇ ਨੇ, ਜਿਨ੍ਹਾਂ ਵਿੱਚ ਜਿੰਦ ਹੈ, ਜੋਤ ਹੈ, ਉਹਨਾਂ ਦਾ ਤਾਂ ਤੂੰ ਗਲਾ ਘੁੱਟੀ ਜਾ ਰਿਹਾ, ਉਹਨਾਂ ਨੂੰ ਤਾਂ ਧੋਖਾ ਦੇ ਰਿਹਾ, ਉਹਨਾਂ ਨਾਲ ਤਾਂ ਤੂੰ ਫਰੇਬ ਕਰ ਰਿਹਾ। ਜੇ ਕੋਈ ਉਹਨਾਂ ਵਿੱਚੋਂ ਇੱਕ ਦੇਵਤਾ ਤੇਰੀ ਦੁਕਾਨ 'ਤੇ ਆਉਂਦਾ ਹੈ ਅਤੇ ਤੂੰ ਉਸ ਦੇਵਤੇ ਦੀ ਜੇਬ ਕੱਟ ਲੈਂਦਾ ਹੈ, ਝੂਠ ਬੋਲ ਕੇ ਘੱਟ ਤੋਲ ਕੇ ਦਿੰਦਾ ਹੈ, ਅਤੇ ਦੇਵਤੇ ਦਾ ਤ੍ਰਿਸਕਾਰ ਕਰ ਦਿੱਤਾ, ਤੂੰ ਪੂਜਾ ਨਹੀਂ ਕੀਤੀ, ਅਤੇ ਉਸ ਜਿਉਂਦੇ ਦੇਵਤੇ ਦੀ ਜੇਬ ਕੱਟ ਕੇ ਤੂੰ ਇੱਕ ਪੱਥਰ ਦੇ ਦੇਵਤੇ ਦੇ ਅੱਗੇ ਪੈਸੇ ਚੜ੍ਹਾ ਦਿੰਦਾ ਹੈ। ਇਹ ਗਲਤ ਕਿਰਿਆ ਚੱਲ ਗਈ ਜੀਵਨ ਦੀ। ਜਿਉਂਦੇ ਦੇਵਤੇ ਦਾ ਗਲਾ ਕੱਟਿਆ ਅਤੇ ਜਿਹੜਾ ਜਿਉਂਦਾ ਨਹੀਂ ਪੱਥਰ ਦਾ ਦੇਵਤਾ ਉਹਦੇ ਅੱਗੇ ਭੇਟ ਚੜ੍ਹਾ ਦਿੱਤੀ। ਕਬੀਰ ਜੀ ਕਹਿੰਦੇ ਨੇ ਕਿ ਸਰਜੀਓ ਕਾਟੈ ਨਿਰਜੀਓ ਪੂਜੈ। ਜਿਨ੍ਹਾਂ ਦੇ ਵਿੱਚ ਜਿੰਦ ਹੈ ਤੂੰ ਉਹਨਾਂ ਦਾ ਖੂਨ ਪੀ ਰਿਹਾ ਹੈ, ਜਿਨ੍ਹਾਂ ਦੇ ਵਿੱਚ ਜਾਨ ਹੈ ਉਹਨਾਂ ਦੇ ਗਲੇ ਕੱਟ ਰਿਹਾ। ਭਾਵੇਂ ਕਿ ਇਹ ਬਲੀ ਦੇਣ ਵਾਲਿਆਂ ਨੂੰ ਕਿਹਾ ਗਿਆ, ਜਿਹੜੇ ਬਲੀ ਦਿੰਦੇ, ਹਿੰਦੁਸਤਾਨ ਵਿੱਚ ਬੜੀ ਬਲੀ ਦੀ ਬੜੀ ਪ੍ਰਥਾ ਰਹੀ ਹੈ, ਬਲੀ ਦੇਣੀ, ਕਿ ਪਸ਼ੂ ਕੱਟ ਦੇਣੇ, ਕਿ ਬੱਕਰੇ ਕੱਟਣੇ, ਕਿ ਹੋਰ ਕਈ ਪਸ਼ੂ ਕੱਟ ਕੇ ਬਲੀ ਦੇਣੀ ਦੇਵਤਿਆਂ ਦੇ ਅੱਗੇ। ਕਬੀਰ ਜੀ ਕਹਿੰਦੇ ਜਿਉਂਦੇ ਜੀਵ ਨੂੰ ਤੂੰ ਕੱਟ ਰਿਹਾ ਅਤੇ ਉਹਦੇ ਵਾਸਤੇ ਕੱਟ ਰਿਹਾ ਜਿਹਦੇ ਵਿੱਚ ਜਿੰਦ ਨਹੀਂ ਹੈ, ਇਹ ਕਿਵੇਂ ਦੀ ਪੂਜਾ ਹੈ ਤੇਰੀ, ਇਹ ਕਿਵੇਂ ਦਾ ਤੇਰਾ ਸੰਵਿਧਾਨ ਹੈ। ਇਸੇ ਪੱਖ ਵਿੱਚ ਹੀ ਕਹਿ ਸਕਦੇ ਹਾਂ ਕਿ ਇੱਕ ਬੰਦਾ ਜਿਉਂਦੇ ਜੀਵ ਨਾਲ ਤਾਂ ਨਫ਼ਰਤ ਕਰ ਰਿਹਾ ਹੈ। ਇਸ ਲਈ ਇੱਕ ਬੜੀ ਪੁਰਾਣੀ ਰਵਾਇਤ ਸੀ, ਤੁਸੀਂ ਅਜੇ ਵੀ ਵੇਖਿਆ ਹੋਵੇਗਾ, ਇੱਥੇ ਤਾਂ ਨਹੀਂ, ਇਹ ਤਾਂ ਮਸ਼ੀਨੀ ਯੁੱਗ ਹੈ, ਮਸ਼ੀਨੀ ਜ਼ਿੰਦਗੀ ਹੈ। ਤਾਂ ਤੁਸੀਂ ਉੱਧਰ ਵੇਖੋਗੇ ਭਾਰਤ ਵਿੱਚ ਅਜੇ ਵੀ ਕਿ ਦੁਕਾਨ 'ਤੇ ਜਿਹੜਾ ਪਹਿਲਾ ਗ੍ਰਾਹਕ ਆਉਂਦਾ ਹੈ ਉਹਨੂੰ ਦੁਕਾਨਦਾਰ ਵਾਪਸ ਨਹੀਂ ਜਾਣ ਦਿੰਦਾ। ਦੁਕਾਨ 'ਤੇ ਜਿਹੜਾ ਪਹਿਲਾ ਗ੍ਰਾਹਕ ਆਉਂਦਾ ਨਾ ਉਹਨੂੰ ਵਾਪਸ ਨਹੀਂ ਜਾਣ ਦਿੰਦਾ, ਉਹ ਜਿੰਨੇ ਪੈਸੇ ਦਏ ਉਹਨੇ ਲੈ ਲੈਂਦਾ, ਉਹਦੇ ਤੋਂ ਮੁਨਾਫਾ ਨਹੀਂ ਲੈਂਦਾ। ਕਹਿੰਦੇ ਜੀ ਤੁਸੀਂ ਪਹਿਲੇ ਆਇਓ, ਬਸ ਤੁਸੀਂ ਵਾਪਸ ਨਹੀਂ ਜਾਣਾ, ਭਾਵੇਂ ਇੱਕ ਪੈਸੇ ਦੀ ਚੀਜ਼ ਖਰੀਦੋ। ਇਹ ਰਵਾਇਤ ਕਿੱਥੋਂ ਚੱਲੀ ਸੀ? ਇਹ ਰਵਾਇਤ ਚੱਲੀ ਸੀ ਕਿ ਜੋ ਗ੍ਰਾਹਕ ਆਇਆ ਦੁਕਾਨ 'ਤੇ ਉਹ ਪਰਮਾਤਮਾ ਹੈ, ਉਹ ਦੇਵਤਾ ਹੈ, ਉਹਦਾ ਨਿਰਾਦਰ ਨਹੀਂ ਕਰਨਾ, ਉਹਨੂੰ ਖਾਲੀ ਨਹੀਂ ਭੇਜਣਾ, ਭਾਵੇਂ ਕੋਲੋਂ ਵੀ ਕੁਝ ਲਾਉਣਾ ਪਏ। ਕਿਹਾ ਤਾਂ ਇਹ ਗਿਆ ਸੀ ਕਿ ਤੇਰੀ ਦੁਕਾਨ 'ਤੇ ਸਾਰਾ ਦਿਨ ਜਿੰਨੇ ਲੋਕ ਆਉਣਗੇ ਉਹ ਸਾਰੇ ਪਰਮਾਤਮਾ ਨੇ, ਸਾਰੇ ਦੇਵਤੇ ਨੇ। ਪਰ ਬੰਦੇ ਨੇ ਸੋਚਿਆ, ਕਿਉਂਕਿ ਆਦਮੀ ਚਲਾਕ ਬੜਾ ਹੈ, ਇਹ ਬੜਾ ਚਲਾਕ ਹੈ। ਅਸੀਂ ਕਹਿੰਦੇ ਹਾਂ ਸਾਨੂੰ ਪਰਮਾਤਮਾ ਮਿਲਦਾ ਨਹੀਂ, ਪਰਮਾਤਮਾ ਬਹੁਤ ਸਿਆਣਾ ਹੈ, ਉਹਨੇ ਆਦਮੀ ਨੂੰ ਮਨੁੱਖ ਨੂੰ ਆਪਣੇ ਤੋਂ ਇੰਨਾ ਦੂਰ ਕੀਤਾ ਹੋਇਆ ਵੀ ਇੰਨੀ ਜਲਦੀ ਨਾ ਮਿਲੇ, ਕਿਉਂਕਿ ਉਹਨੂੰ ਪਤਾ ਵੀ ਇੰਨਾ ਇਹ ਚਲਾਕ ਹੈ ਕਿ ਇਹਦੇ ਸਰੀਰ ਦੀ ਸ਼ਕਤੀ ਬਿਲਕੁਲ ਘੱਟ ਹੈ, ਪਰ ਇਹਨੇ ਦੂਸਰੀਆਂ ਹਜ਼ਾਰਾਂ ਹੀ ਜੂਨਾਂ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ, ਕਾਬੂ ਕਰ ਲਿਆ। ਤੁਸੀਂ ਵੇਖੋ ਸ਼ੇਰ ਵਿੱਚ ਕਿੰਨੀ ਸ਼ਕਤੀ, ਸ਼ੇਰ ਬੰਦੇ ਦਾ ਗੁਲਾਮ ਹੈ, ਹਾਥੀ ਵਿੱਚ ਕਿੰਨੀ ਸ਼ਕਤੀ ਹੈ, ਚੰਦਰਮਾ ਤੱਕ ਇਹਨੇ ਹੱਥ ਪਾ ਲਿਆ ਹੈ, ਤਾਰੇ ਸਿਆਰੇ ਬ੍ਰਹਿਮੰਡ ਇਹ ਜਾ ਪਹੁੰਚਿਆ ਹੈ, ਇੰਨੀਆਂ ਇੰਨੀਆਂ ਤਕਨੀਕਾਂ ਇਹਨੇ ਕੱਢ ਦਿੱਤੀਆਂ ਨੇ। ਤਾਂ ਇਹ ਕੋਈ ਦੋ ਰਾਏ ਨਹੀਂ ਕਿ ਪਰਮਾਤਮਾ ਨੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਵਾਸਤੇ ਬੰਦੇ ਦੇ ਮਨ 'ਤੇ ਭਰਮ ਪਾ ਦਿੱਤਾ ਕਿ ਉਹਦੇ ਤੱਕ ਆਏ ਨਾ, ਕਿਉਂਕਿ ਉਹਨੂੰ ਖਤਰਾ ਹੈ ਇਹ ਦੂਜਿਆਂ ਨੂੰ ਗੁਲਾਮ ਬਣਾ ਚੁੱਕਾ ਕਿਤੇ ਮੈਨੂੰ ਵੀ ਬਣਾ ਜਾਏ। ਇਹ ਬੜਾ ਚਲਾਕ ਹੈ, ਇੰਨੀ ਚਲਾਕ ਜੂਨ ਧਰਤੀ 'ਤੇ ਨਹੀਂ ਹੈ ਜਿੰਨਾ ਮਨੁੱਖ ਹੈ। ਵੇਖੋ ਇਹਨੂੰ ਪਤਾ ਲੱਗ ਗਿਆ ਕਿ ਜਿੰਨੇ ਦੁਕਾਨ 'ਤੇ ਗ੍ਰਾਹਕ ਆਉਣਗੇ ਇਹ ਸਾਰੇ ਪਰਮਾਤਮਾ ਨੇ, ਇਹਨੇ ਕਿਹਾ ਵੀ ਇਹਨਾਂ 'ਤੇ ਫਿਰ ਜੇ ਸਾਰਾ ਦਿਨ 'ਤੇ ਜੇਬ ਨਹੀਂ ਕੱਟੀ ਜਾਣੀ ਇਹਨਾਂ ਦੀ, ਕੀ ਕਰੀਏ। ਫਿਰ ਤਰੀਕਾ ਲੱਭਿਆ ਗਿਆ ਵੀ ਪਹਿਲਾ ਗ੍ਰਾਹਕ ਪਰਮਾਤਮਾ, ਬਾਕੀ ਦੇ ਗ੍ਰਾਹਕ ਪਰਮਾਤਮਾ ਨਹੀਂ। ਤਰੀਕਾ ਲੱਭ ਲਿਆ ਜੇਬ ਕੱਟਣ ਦਾ, ਪਹਿਲਾ ਗ੍ਰਾਹਕ ਜਿਹੜਾ ਹੈ ਉਹ ਪਰਮਾਤਮਾ ਮੰਨਿਆ ਉਹਨਾਂ ਨੇ, ਤਾਂ ਇੱਕ ਨੂੰ ਛੱਡ ਦਿਓ ਬਾਕੀਆਂ ਦੇ ਗਲੇ ਕੱਟ ਦਿਓ ਸਾਰਾ ਦਿਨ, ਇੱਕ ਪਰਮਾਤਮਾ ਨੂੰ ਇੱਕ ਦੇਵਤੇ ਨੂੰ ਛੱਡ ਦਿਓ ਸਵੇਰੇ ਸਵੇਰੇ, ਤਾਂ ਗ੍ਰਾਹਕ ਵੀ ਬੜੇ ਸਿਆਣੇ ਨੇ, ਉਹ ਵੀ ਸਵੇਰੇ ਸਵੇਰੇ ਦੇਵਤੇ ਬਣ ਕੇ ਪਹੁੰਚ ਜਾਂਦੇ ਨੇ ਵੀ ਸਵੇਰੇ ਤਾਂ ਸਸਤਾ ਮਿਲ ਜਾਏਗਾ, ਉਹਨਾਂ ਨੂੰ ਵੀ ਪਤਾ ਲੱਗ। ਇਸ ਤਰ੍ਹਾਂ ਸਾਰੀਆਂ ਚੀਜ਼ਾਂ ਜਲ ਹੀ ਚੱਲ ਪੈਂਦੀਆਂ ਸਹਿਜੇ ਸਹਿ, ਸ਼ੁਰੂਆਤ ਕਿਸੇ ਕਰਮ ਦੀ ਗਲਤ ਨਹੀਂ ਹੁੰਦੀ। ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇੱਕ ਐਸੇ ਸ਼ਖਸ ਦੇ ਕੋਲ ਗਏ ਸੀ ਜਿਹੜਾ ਬਹੁਤ ਅਮੀਰ ਆਦਮੀ ਸੀ, ਜਿਹਨੇ ਬਹੁਤ ਵੱਡਾ ਭੰਡਾਰਾ ਕੀਤਾ, ਬੜਾ ਹੀ ਅਮੀਰ, 36 ਪ੍ਰਕਾਰ ਦੇ ਪਦਾਰਥ ਉਸਨੇ ਬਣਾਏ। ਸਤਿਗੁਰੂ ਪਹਿਲਾਂ ਤਾਂ ਗਏ ਨਹੀਂ, ਉਹਨੇ ਸਾਰੇ ਸ਼ਹਿਰ ਵਿੱਚ ਆਪਣੇ ਆਦਮੀ ਭੇਜੇ, ਜਿੰਨੇ ਸਾਧੂ ਸੰਤ ਨੇ ਸਾਰੇ ਸੱਦੋ, ਕਿਉਂਕਿ ਸੰਸਾਰੀਆਂ ਦੀ ਇੱਕ ਬਿਰਤੀ ਰਹਿੰਦੀ ਹੈ ਕਿ ਪਾਪ ਨੂੰ ਕਿਹਦੇ ਉੱਤੇ ਝਾੜਨਾ ਹੈ, ਜੋ ਪਾਪ ਕੀਤੇ ਨੇ ਕਿੱਥੇ ਝਾੜ ਕੇ ਆਈਏ, ਕਿੱਥੇ ਲਾਈਏ, ਤਾਂ ਉਹ ਲੱਭਦੇ ਰਹਿੰਦੇ ਨੇ ਇਸ ਤਰ੍ਹਾਂ ਦੇ। ਤਾਂ ਉਹਨੂੰ ਵੀ ਇਹੀ ਤਰੀਕਾ ਸੀ, ਉਹਨੇ ਕਿਹਾ ਵੀ ਸਾਧੂ ਸੰਤ ਇਕੱਠੇ ਕਰੋ, ਜਿਹੜੇ ਅਸੀਂ ਪਾਪ ਕੀਤੇ ਨੇ ਸਾਰੇ ਉਹਨਾਂ 'ਤੇ ਉਹਨਾਂ ਨੂੰ ਖਵਾਓ, ਝਾੜ ਦੇਣਗੇ। ਇਸ ਵਾਸਤੇ ਉਹਨੇ ਇੱਕ ਬੜਾ ਵੱਡਾ ਭੰਡਾਰਾ ਕੀਤਾ ਅਤੇ ਸਾਰੇ ਸਾਧੂਆਂ ਨੂੰ ਸੱਦਾ ਦਿੱਤਾ ਗਿਆ, ਸਾਰੇ ਪੁਰੋਹਿਤ ਪੰਡਿਤ ਸਭ ਇਕੱਠੇ ਹੋ ਗਏ। ਜਦੋਂ ਬੁਲਾਇਆ ਗਿਆ ਅਤੇ ਸਾਰੇ ਲੋਕ ਇਕੱਠੇ ਹੋ ਗਏ, ਜਦੋਂ ਚੱਲ ਰਿਹਾ ਸੀ ਇਹ ਸਾਰਾ ਭੰਡਾਰਾ, ਪੰਡਿਤ ਛੱਕ ਰਹੇ ਸਨ, ਤਾਂ ਉਹਨੂੰ ਖਬਰ ਮਿਲੀ ਕਿ ਇੱਕ ਸਾਧੂ ਹੈ ਜੋ ਨਹੀਂ ਆਇਆ, ਤਪਾ ਉਸਨੂੰ ਕਹਿੰਦੇ ਨੇ। ਗੁਰੂ ਨਾਨਕ ਦੇਵ ਜੀ ਨੂੰ ਪਹਿਲਾਂ ਤਪਾ ਕਹਿੰਦੇ ਸਨ, ਸਾਰਾ ਇਤਿਹਾਸ ਇਸੇ ਨਾਲ ਭਰਿਆ, ਨਾਨਕ ਤਪਾ ਮਸ਼ਹੂਰ ਸੀ। ਤਾਂ ਉਸਨੇ ਆਪਣੇ ਆਦਮੀ ਭੇਜੇ ਅਤੇ ਗੁਰੂ ਨਾਨਕ ਦੇਵ ਜੀ ਇੱਕ ਐਸੇ ਮਨੁੱਖ ਦੇ ਘਰ ਵਿੱਚ ਸਨ ਜੋ ਕਿਰਤ ਕਰਦਾ ਸੀ, ਲੱਕੜ ਦਾ ਕੰਮ ਕਰਦਾ ਸੀ, ਲੱਕੜ ਦਾ ਮਿਸਤਰੀ ਸੀ, ਭਾਈ ਲਾਲੋ ਜਿਸ ਨੂੰ ਕਹਿੰਦੇ, ਲਾਲੋ ਦੇ ਘਰ ਵਿੱਚ ਬੈਠੇ ਸਨ, ਉੱਥੇ ਪ੍ਰਸ਼ਾਦਾ ਛੱਕ ਰਹੇ ਸਨ। ਇਹ ਜਿਹੜਾ ਸੱਜਣ ਭੰਡਾਰੇ ਵਾਲਾ ਸੀ ਇਹਦਾ ਨਾਂ ਸੀ ਮਲਕ ਭਾਗੋ। ਇਹਨੇ ਆਪਣੇ ਸਿਪਾਹੀ ਭੇਜੇ ਕਿ ਤੁਸੀਂ ਬੁਲਾ ਕੇ ਲਿਆਓ, ਸਤਿਗੁਰਾਂ ਨੇ ਇਨਕਾਰ ਕੀਤਾ, ਉਹਨਾਂ ਕਿਹਾ ਧੱਕੇ ਨਾਲ ਲੈ ਕੇ ਆਓ। ਹਜ਼ੂਰ ਉੱਥੇ ਚਲੇ ਗਏ ਅਤੇ ਨਾਲ ਲਾਲੋ ਵੀ ਗਏ। ਮਲਕ ਭਾਗੋ ਬੜੇ ਕ੍ਰੋਧ ਵਿੱਚ ਕਹਿਣ ਲੱਗਾ ਕਿ ਤੁਸੀਂ ਇੰਨੇ ਵੱਡੇ ਭੰਡਾਰੇ ਵਿੱਚ ਪਹੁੰਚੇ ਕਿਉਂ ਨਹੀਂ, ਤੁਹਾਨੂੰ ਸੱਦਾ ਦਿੱਤਾ ਗਿਆ, ਸ਼ਹਿਰ ਦੇ ਦੂਰ ਦੂਰ ਦੇ ਇਲਾਕਿਆਂ ਦੇ ਇੰਨੇ ਸੰਨਿਆਸੀ, ਇੰਨੇ ਪੁਰੋਹਿਤ ਪੰਡਿਤ, ਇੰਨੇ ਲੋਕ ਸਾਰੇ ਆਏ ਨੇ, ਤੁਸੀਂ ਕਿਉਂ ਨਹੀਂ ਆਏ। ਹਜ਼ੂਰ ਨੇ ਪਹਿਲੀ ਤਾਂ ਗੱਲ ਕਹੀ ਸੀ, ਕਹਿਣ ਲੱਗੇ ਮਲਕ ਇਹ ਸੰਨਿਆਸੀ, ਇਹ ਸਾਧੂ, ਇਹ ਪੰਡਿਤ, ਇਹ ਵਿਦਵਾਨ ਪਰਮਾਤਮਾ ਦੇ ਪੰਡਿਤ ਨਹੀਂ ਹਨ, ਇਹ ਤੇਰੇ ਪੰਡਿਤ ਹਨ। ਇਹ ਵਿਦਵਾਨ ਪਰਮਾਤਮਾ ਦੇ ਵਿਦਵਾਨ ਨਹੀਂ ਹਨ, ਇਹ ਤੇਰੇ ਵਿਦਵਾਨ ਹਨ। ਕਿਉਂ? ਕਹਿੰਦੇ ਇਹਨਾਂ ਨੇ ਤੇਰੇ ਤੋਂ ਖਾਣਾ ਹੀ ਸਿੱਖਿਆ, ਇਹਨਾਂ ਤੈਨੂੰ ਵਾਪਸੀ ਕਦੀ ਕੁਝ ਕਿਹਾ ਤਾਂ ਹੈ ਹੀ ਨਹੀਂ, ਇਹ ਤਾਂ ਤੇਰੇ ਯਸ ਮੈਨ ਨੇ, ਇਹ ਤਾਂ ਤੇਰੇ ਪੈਸ਼ਕਾਰੇ ਹਨ। ਪੈਸ਼ਕਾਰੇ ਤੁਸੀਂ ਪੜ੍ਹਿਆ ਹੋਵੇਗਾ ਨਾ, ਗੁਰੂ ਰਾਮਦਾਸ ਜੀ ਨੂੰ ਕਹਿੰਦੇ ਸੱਚ ਤੇਰਾ ਪੈਸ਼ਕਾਰਿਆ। ਪੈਸ਼ਕਾਰਾ ਹੁੰਦਾ ਹੈ ਜਦੋਂ ਕੋਈ ਰਾਜਾ ਬਾਹਰ ਨਿਕਲਦਾ ਨਾ, ਉਹਦੇ ਅੱਗੇ ਸਵਾਗਤ ਕਰਨ ਵਾਲੇ ਕਹਿੰਦੇ ਜੀ ਆ ਰਹੇ ਨੇ ਬਾਦਸ਼ਾਹ ਸਲਾਮਤ, ਉਹਦਾ ਪ੍ਰਚਾਰ ਕਰਦੇ ਨੇ, ਉਹਦੀ ਵਡਿਆਈ ਕਰਦੇ ਨੇ ਵੀ ਇਹ ਖਾਨਦਾਨ ਬਹੁਤ ਉੱਚਾ ਹੈ ਜੀ, ਇਹ ਖਾਨਦਾਨ ਤਾਂ ਜਮਾਂਦਰੂ ਤੋਂ ਹੀ ਸਿੱਖੀ ਨਾਲ ਜੁੜਿਆ ਹੋਇਆ ਹੈ। ਅੱਜ ਭਾਵੇਂ ਰਿਸ਼ਵਤ ਖੋਰ ਕੀ ਫਰਕ ਪੈ ਗਿਆ, ਸ਼ੁਰੂ ਤੋਂ ਤਾਂ ਹੈ ਹੀ ਇਹਨਾਂ। ਉਹ ਪੈਸ਼ਕਾਰੇ ਨੇ, ਉਹ ਪਰਮਾਤਮਾ ਦੇ ਪੰਡਿਤ ਨਹੀਂ ਹਨ, ਉਹ ਸੰਸਾਰੀਆਂ ਦੇ ਪੰਡਿਤ ਨੇ। ਉਹਨਾਂ ਬਾਰੇ ਕਹਿੰਦੇ ਨੇ ਇਹ ਖਾਨਦਾਨੀ ਸਿੱਖ ਨੇ, ਇਹਨਾਂ ਦੇ ਵੱਡਿਆਂ ਨੇ ਬੜੀ ਸਿੱਖੀ ਕਮਾਈ ਹੈ, ਕੀ ਹੋ ਗਿਆ ਜੇ ਅੱਜ ਇਹਨਾਂ ਨੇ ਕੌਮ ਦਾ ਗਲਾ ਘੁੱਟ ਦਿੱਤਾ, ਜੇ ਅੱਜ ਇਹ ਰਿਸ਼ਵਤਖੋਰ ਹੋ ਗਏ ਨੇ ਤਾਂ ਕੀ ਫਰਕ ਪੈਂਦਾ ਹੈ, ਇਹਨਾਂ ਦੇ ਵੱਡੇ ਤਾਂ ਸਿੱਖ ਹੈ ਹੀ ਸਨ। ਜਦਕਿ ਜਿਸ ਗੁਰੂ ਗ੍ਰੰਥ ਸਾਹਿਬ ਦੀ ਓਟ ਵਿੱਚ ਅਸੀਂ ਬੋਲ ਰਹੇ ਹਾਂ ਉਹ ਇਹਦੀ ਇਜਾਜ਼ਤ ਨਹੀਂ ਦਿੰਦੇ। ਉਹ ਕਹਿੰਦੇ ਨੇ ਜੇ ਪਿਤਾ ਸਿੱਖ ਹੈ ਪੁੱਤਰ ਨੂੰ ਸਿੱਖੀ ਨਹੀਂ ਮਿਲੇਗੀ, ਸਿੱਖੀ ਉਹਨੂੰ ਤਾਂ ਮਿਲੇਗੀ ਜੇ ਉਹ ਸਿੱਖ ਹੋਵੇਗਾ, ਤੇ ਪਿਤਾ ਦੀ ਕਮਾਈ ਸਿੱਖੀ ਪੁੱਤਰ ਨੂੰ ਨਹੀਂ ਮਿਲੇਗੀ, ਪੁੱਤਰ ਨੂੰ ਕਮਾਉਣੀ ਪਏਗੀ। ਹਾਂ ਪਿਤਾ ਸਹਿਯੋਗ ਕਰ ਸਕਦਾ, ਸਹਾਰਾ ਬਣ ਸਕਦਾ, ਉਹਦੇ ਵਾਸਤੇ ਅਰਦਾਸ ਕਰ ਸਕਦਾ ਗੁਰੂ ਚਰਨਾਂ ਵਿੱਚ, ਇਹ ਜ਼ਰੂਰ ਹੈ। ਪਰ ਇਸ ਤਰ੍ਹਾਂ ਦੇ ਪੁਰੋਹਿਤ, ਇਸ ਤਰ੍ਹਾਂ ਦੇ ਪੰਡਿਤ, ਇਸ ਤਰ੍ਹਾਂ ਦੇ ਲੋਕ ਸ਼ੁਰੂ ਤੋਂ ਰਹੇ ਨੇ, ਅੱਜ ਵੀ ਹਨ, ਆਉਣ ਵਾਲੇ ਸਮੇਂ ਵਿੱਚ ਵੀ ਰਹਿਣਗੇ, ਜਿਹੜੇ ਹੁੰਦੇ ਧਾਰਮਿਕ ਨੇ ਸੋਹਲੇ ਸੰਸਾਰੀਆਂ ਦੇ ਗਾਉਂਦੇ ਨੇ। ਸਤਿਗੁਰਾਂ ਨੇ ਕਿਹਾ ਮਲਕ ਭਾਗੋ ਇਹ ਸਾਰੇ ਪੰਡਿਤ ਇਹ ਤੇਰੇ ਪੰਡਿਤ ਨੇ, ਇਹ ਪਰਮਾਤਮਾ ਦੇ ਪੰਡਿਤ ਨਹੀਂ। ਜੇ ਪਰਮਾਤਮਾ ਦੇ ਪੰਡਿਤ ਹੁੰਦੇ ਕੋਈ ਮਾੜੀ ਨਹੀਂ ਸੀ, ਤੇਰਾ ਭੰਡਾਰਾ ਛਕ ਲੈਂਦੇ। ਪਰ ਤੈਨੂੰ ਇੱਕ ਗੱਲ ਜ਼ਰੂਰ ਕਹਿੰਦੇ, ਮਲਕ ਭਾਗੋ ਤੂੰ ਗਰੀਬ ਲੋਕਾਂ ਦੀ ਰੱਤ ਪੀਣਾ ਉਹਨੂੰ ਬੰਦ ਕਰ ਦੇ, ਤੂੰ ਗਲਤ ਜਾ ਰਿਹਾ ਹੈ। ਤੈਨੂੰ ਤਾਂ ਪਰਤ ਕੇ ਇਹਨਾਂ ਕਿਹਾ ਹੀ ਕਦੀ ਕੁਝ ਨਹੀਂ, ਸੁਧਾਰ ਦੀ ਤਾਂ ਇਹਨਾਂ ਗੱਲ ਹੀ ਨਹੀਂ ਕੀਤੀ ਕਦੀ, ਅਤੇ ਕਿਵੇਂ ਤੇਰੇ ਇਹ ਤੇਰਾ ਪਾਰ ਉਤਾਰਾ ਕਰਨਗੇ। ਹਜ਼ੂਰ ਨੇ ਕਿਹਾ ਲਿਆ ਤੇਰਾ ਕਿਹੜਾ ਭੋਜਨ ਹੈ, ਔਰ ਇਹ ਬਚਨ ਕਹੇ ਸਨ ਤੇਰੀ ਖੀਰ ਵਿੱਚੋਂ ਤੇਰੀਆਂ ਪੂਰੀਆਂ ਦੇ ਵਿੱਚੋਂ ਗਰੀਬਾਂ ਦਾ ਖੂਨ ਨੁਚੜ ਰਿਹਾ ਹੈ, ਬੂੰਦਾਂ ਡਿੱਗ ਰਹੀਆਂ ਉਹਨਾਂ ਦੀਆਂ, ਤੂੰ ਨਜਾਇਜ਼ ਤੌਰ 'ਤੇ ਧਨ ਇਕੱਠਾ ਕੀਤਾ ਹੈ, ਤੂੰ ਬੜੇ ਤਰੀਕੇ ਵਰਤੇ ਨੇ, ਬੜੇ ਹੱਥ ਕੰਢੇ ਵਰਤੇ ਨੇ, ਉਹਨਾਂ ਦੀ ਵਰਤੋਂ ਕਰਕੇ ਤੂੰ ਆਪਣੇ ਜੀਵਨ ਦੇ ਵਿੱਚ ਧਨ ਕਮਾਇਆ ਹੈ। ਹੁਣ ਉਸ ਧਨ ਦੇ ਵਿੱਚੋਂ ਤੂੰ ਜੇ ਦਸਵੰਦ ਕੱਢ ਵੀ ਦੇਵੇਂਗਾ ਤੇਰੀ ਕਮਾਈ ਦੇ ਕੀ ਅਰਥ ਹੋ ਸਕਦੇ ਨੇ, ਇਹ ਤਾਂ ਬੜਾ ਔਖਾ ਹੈ। ਦਸਵੰਦ ਦੇ ਅਰਥ ਇਹ ਤਾਂ ਨਹੀਂ ਕਿ ਤੁਸੀਂ ਜਿਵੇਂ ਦਾ ਮਰਜ਼ੀ ਕਮਾਓ ਅਤੇ ਫਿਰ ਦਸਵੰਦ ਕੱਢੋ, ਇਹਦਾ ਇਹ ਕੋਈ ਅਰਥ ਨਹੀਂ ਹੈ। ਤਾਂ ਉਹਦੀਆਂ ਪੂਰੀਆਂ ਦੇ ਵਿੱਚੋਂ ਸਤਿਗੁਰਾਂ ਨੇ ਲਹੂ ਨੂੰ ਚੜਦਾ ਦਿਖਾਇਆ। ਦੂਸਰੇ ਪਾਸੇ ਭਾਈ ਲਾਲੋ ਦੇ ਸੁੱਕੇ ਕੋਧਰੇ ਦੇ ਪ੍ਰਸ਼ਾਦੇ ਵਿੱਚੋਂ ਦੁੱਧ ਦੀਆਂ ਧਾਰਾਂ ਵਗਦੀਆਂ ਦਿਖਾਈਆਂ, ਭਾਵ ਕੀ ਸੀ ਕਿ ਜੀਵਨ ਇਸ ਤਰ੍ਹਾਂ ਦਾ ਹੋਣਾ ਚਾਹੀਦਾ, ਭਾਈ ਲਾਲੋ ਵਰਗਾ ਫਿਰ ਭੰਡਾਰਾ ਹੋਵੇ, ਸਵਾਦ ਆ ਜਾਏ, ਜੀਵਨ ਇੰਨਾ ਸ਼ੁੱਧ ਹੋਣਾ ਚਾਹੀਦਾ। ਧਰਮ ਦੇ ਅਰਥ ਨੇ ਸ਼ੁੱਧਤਾ, ਧਰਮ ਦੇ ਅਰਥ ਨੇ ਜਿਹਦੇ ਵਿੱਚ ਕੋਈ ਸਮਝੌਤਾਵਾਦੀ ਨਹੀਂ ਹੈ, ਲੱਗ ਲਬੇੜ ਨਹੀਂ ਹੈ ਕਿ ਕੀ ਕਰੀਏ ਜੀ, ਹੁਣ ਤਾਂ ਸਮਾਂ ਹੀ ਉਹਨਾਂ ਦਾ ਜੀ, ਕੀ ਕਰੀਏ ਹੁਣ। ਔਰ ਉਸ ਕੌਮ ਦੀ ਦੁਰਗਤੀ ਹੁੰਦੀ ਇਸ ਧਰਤੀ ਦੇ ਜਿਹਦੇ ਵਿੱਚ ਲੋਕ ਮੌਕਾ ਪ੍ਰਸਤ ਹੋ ਜਾਂਦੇ ਨੇ, ਸਮਝੌਤਾਵਾਦੀ ਹੋ ਜਾਂਦੇ ਨੇ, ਝੂਠ ਨਾਲ ਸਮਝੌਤਾ ਕਰ ਲੈਂਦੇ ਨੇ, ਪਖੰਡ ਨਾਲ ਸਮਝੌਤਾ ਕਰ ਲੈਂਦੇ ਨੇ, ਔਰ ਆਪਣਾ ਕੰਮ ਚਲਾਉਣ ਵਾਸਤੇ, ਆਪਣਾ ਧੰਦਾ ਚਲਾਉਣ ਵਾਸਤੇ ਸੱਚ ਨੂੰ ਕਿੱਲੀ 'ਤੇ ਟੰਗ ਦਿੰਦੇ ਨੇ। ਉਹ ਕੌਮਾਂ ਸਹਿਜੇ ਸਹਿਜੇ ਧਰਤੀ 'ਤੇ ਕਮਜ਼ੋਰ ਪੈ ਜਾਂਦੀਆਂ ਨੇ, ਇਹ ਸਦਾ ਹੀ ਰਿਹਾ ਹੈ। ਤਾਂ ਜਿੰਨਾ ਚਿਰ ਸਾਧ ਸੰਗਤ ਮਨੁੱਖ ਅੰਦਰ ਨੂੰ ਹਉਮੈ ਦੀ ਮੈਲ ਨੂੰ ਧੋਣ ਦਾ ਯਤਨ ਨਹੀਂ ਕਰਦਾ, ਗੁਰੂ ਸਾਹਿਬ ਕਹਿ ਰਹੇ ਨੇ, ਮੈਂ ਦੇਵਤਿਆਂ ਦੀ ਗੱਲ ਕਰ ਰਹੀ ਸੀ, 33 ਕਰੋੜ ਦੇਵਤਾ ਕਿਹੜਾ ਹੈ, 33 ਕਰੋੜ ਮਨੁੱਖ ਹੀ 33 ਕਰੋੜ ਦੇਵਤਾ ਹੈ, ਉਹਦੀ ਪੂਜਾ ਕਰ, ਉਹਦਾ ਸਤਿਕਾਰ ਕਰ, ਪੂਜਾ ਦੇ ਅਰਥ ਨੇ ਉਹਦੇ ਨਾਲ ਪਿਆਰ ਕਰ, ਹਰ ਇੱਕ ਮਨੁੱਖ ਦੇ ਨਾਲ ਉਹਦੇ ਅੱਗੇ ਕੁਝ ਭੇਟ ਚੜ੍ਹਾ, ਉਸ ਨੂੰ ਕੁਝ ਦੇ, ਜੋ ਉਹਦੇ ਕੋਲ ਨਹੀਂ ਉਹ ਤੇਰੇ 'ਤੇ ਖੁਸ਼ ਹੋ ਜਾਏਗਾ, ਉਹ ਦੇਵਤਾ ਹੈ। 33 ਕਰੋੜ ਮਨੁੱਖ ਹੀ 33 ਕਰੋੜ ਦੇਵਤਾ ਹੈ। ਤਾਂ ਤੂੰ ਜਿਉਂਦੇ ਦੇਵਤਿਆਂ ਨੂੰ ਨਾਰਾਜ਼ ਕਰਕੇ ਕਿਸ ਦੇਵਤੇ ਦੀ ਖੋਜ ਕਰ ਰਿਹਾ? ਇਸ ਲਈ ਕਹਿੰਦੇ ਕਿ ਪਰਮਾਤਮਾ ਦੇ ਦੋ ਸਰੂਪ ਨੇ, ਇੱਕ ਉਹਦਾ ਸਰੂਪ ਅਣ ਦਿਸਦਾ ਉਹਨੂੰ ਸਿੱਖ ਜਪਦਾ ਹੈ, ਇਹ ਹੈ ਸਿੱਖ ਦੀ ਰਵਾਇਤ ਅਤੇ ਪੂਜਾ। ਜੋ ਵਾਹਿਗੁਰੂ ਦਾ ਅਣ ਦਿਸਦਾ ਰੂਪ ਹੈ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸ਼ਬਦ ਨਾਮ ਉਹਨੂੰ ਤਾਂ ਜਪਦਾ ਹੈ, ਉਹਦਾ ਤਾਂ ਸਿਮਰਨ ਕਰਦਾ ਹੈ, ਉਹਦੀ ਤਾਂ ਯਾਦ ਵਿੱਚ ਜਿਉਂਦਾ ਹੈ, ਉਹਦੇ ਨਾਲ ਤਾਂ ਅੰਦਰੋਂ ਜੁੜਦਾ ਹੈ, ਅਤੇ ਜਦੋਂ ਬਾਹਰ ਅੱਖ ਖੁੱਲ੍ਹਦਾ ਹੈ ਸਾਰਾ ਸੰਸਾਰ ਹੀ ਉਹਦਾ ਪਰਮਾਤਮਾ ਹੈ, ਸਾਰਾ ਸੰਸਾਰ ਉਹਦਾ ਪਰਮੇਸ਼ਰ ਹੈ। ਸਗਲ ਸਮੱਗਰੀ ਜਾਂ ਕਾ ਤਨਾ, ਤਨ ਦੇ ਅਰਥ ਨੇ ਸਰੀਰ, ਇਹ ਸਮੱਗਰੀ ਉਹਦਾ ਹੀ ਤਾਂ ਸਰੀਰ ਹੈ, ਇਹ ਜਿੰਨਾ ਫੈਲਾਅ ਦਿਸ ਰਿਹਾ ਹੈ ਇਹ ਅਕਾਲ ਪੁਰਖ ਆਪ ਹੀ ਤੇ ਰੂਪਮਾਨ ਹੋਇਆ। ਇਹਨੂੰ ਸਨੇਹ ਕਰ, ਇਹਨੂੰ ਪਿਆਰ ਕਰ। ਇਹ ਦੋ ਰੂਪ ਸਿੱਖ ਆਪਣੇ ਜੀਵਨ ਵਿੱਚ ਰੱਖਦਾ, ਅੰਦਰ ਜੁੜਦਾ ਸਿਮਰਨ ਦੁਆਰਾ, ਬਾਹਰ ਜੁੜਦਾ ਸੇਵਾ ਦੁਆਰਾ। ਦੋ ਹੀ ਚੀਜ਼ਾਂ ਸਾਨੂੰ ਦਿੱਤੀਆਂ, ਸਿਮਰਨ ਅਤੇ ਸੇਵਾ। ਸਿਮਰਨ ਹੈ ਨਾਮ ਨਾਲ ਸੰਬੰਧਿਤ, ਅੰਮ੍ਰਿਤ ਵੇਲੇ ਨਾਲ ਸੰਬੰਧਿਤ, ਸੇਵਾ ਹੈ ਬਾਹਰਲੇ ਪਾਸੇ ਕਿਰਤ ਨਾਲ ਸੰਬੰਧਿਤ। ਸੇਵਾ ਕਰ, ਸੰਸਾਰ ਦੀ ਸੇਵਾ ਕਰ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾ ਹੈ। ਤਾਂ ਇੱਥੇ ਬਚਨ ਕਹਿ ਰਹੇ ਨੇ, ਘੱਟ ਫੂਟੇ ਅਤੇ ਉਹੀ ਪ੍ਰਗਾਸ, ਜਦੋਂ ਘੜੇ ਟੁੱਟ ਗਏ ਭਰਮ ਦੇ, ਨਜ਼ਰ ਖੁੱਲ੍ਹ ਗਈ, ਪ੍ਰਕਾਸ਼ ਹੋ ਗਿਆ, ਫਿਰ ਇਹ ਜੀਵ ਵੱਖਰੇ ਨਹੀਂ ਦਿਸਦੇ, ਇੱਕ ਦਾ ਫੈਲਾਵ ਦਿਸਦਾ। ਭਰਮ ਲੋਭ ਮੋਹ ਮਾਇਆ ਵਿਕਾਰ, ਭਰਮ ਦੇ ਅਰਥ ਨੇ ਜਿਸ ਦ੍ਰਿਸ਼ਟੀ ਵਿੱਚ ਜੋ ਹੋਵੇ ਉਹ ਨਾ ਦਿਸੇ, ਭਰਮ ਦੇ ਅਰਥ ਨੇ ਜੋ ਨਾ ਹੋਵੇ ਉਹ ਦਿਸੇ, ਜੋ ਹੋਵੇ ਉਹ ਨਾ ਦਿਸੇ, ਇਹ ਹੈ ਭਰਮ। ਜਿਨ੍ਹਾਂ ਨੇ ਇਹਦੀ ਖੋਜ ਕੀਤੀ ਉਹ ਕਹਿੰਦੇ ਜੋ ਕੋਈ ਤੁਹਾਨੂੰ ਇਹ ਦਿਸ ਰਿਹਾ ਹੈ ਸੰਸਾਰ, ਇਹ ਨਹੀਂ ਹੈ, ਇਹ ਤੁਹਾਡੀ ਅੱਖ ਦਾ ਭੁਲੇਖਾ ਹੈ। ਅਤੇ ਜੋ ਪਰਮਾਤਮਾ ਤੁਹਾਨੂੰ ਨਹੀਂ ਦਿਸ ਰਿਹਾ ਉਹ ਹੈ, ਉਹ ਤੁਹਾਡੀ ਨਜ਼ਰ ਵਿੱਚ ਨਹੀਂ ਆ ਰਿਹਾ। ਜੋ ਕੋਈ ਦਿਸ ਰਿਹਾ ਹੈ ਨਹੀਂ, ਥੋੜ੍ਹਾ ਥੋੜ੍ਹਾ ਵਿਗਿਆਨ ਇਹਦੇ ਨੇੜੇ ਜਾ ਰਿਹਾ ਹੈ। ਉਹ ਜਦੋਂ ਆਪਣੇ ਸਿਸਟਮ ਰਾਹੀਂ ਇਹਨਾਂ ਕੰਧਾਂ ਨੂੰ ਵੇਖਦੇ ਨੇ, ਕਹਿੰਦੇ ਕੰਧਾਂ ਨਹੀਂ ਦਿਸਦੀਆਂ, ਚਾਨਣ ਦਿਸਦਾ ਹੈ। ਥੋੜ੍ਹਾ ਜਿਹਾ ਉਹਨਾਂ ਨੇ ਫੜਿਆ ਇਸ ਚੀਜ਼ ਨੂੰ, ਬਹੁਤਾ ਅੱਗੇ ਨਹੀਂ ਜਾ ਸਕਣਗੇ। ਉਹ ਜਦੋਂ ਆਪਣੀ ਦ੍ਰਿਸ਼ਟੀ ਨਾਲ ਆਪਣੇ ਯੰਤਰ ਦੇ ਰਾਹੀਂ ਥੋੜ੍ਹੇ ਹੋਰ ਸਾਲਾਂ ਨੂੰ ਸੰਸਾਰ ਨੂੰ ਦੇਖਣਗੇ, ਅਤੇ ਜਦੋਂ ਕਿਸੇ ਬਿਲਡਿੰਗ 'ਤੇ ਕਿਸੇ ਗੱਡੀ ਦੇ ਉੱਤੇ ਉਹ ਆਪਣਾ ਕੈਮਰਾ ਲਾਉਣਗੇ, ਉਹਦੀ ਤਸਵੀਰ ਨਹੀਂ ਆਵੇਗੀ ਵਿੱਚ, ਗਵਾਚ ਜੇ, ਕਿਉਂਕਿ ਅਸਲ ਵਿੱਚ ਹੈ ਹੀ ਨਹੀਂ ਹੈ, ਇਹ ਸਾਡੀ ਦ੍ਰਿਸ਼ਟੀ ਦਾ ਭੁਲੇਖਾ ਹੈ। ਸੰਸਾਰ ਅਸਲ ਵਿੱਚ ਨਹੀਂ ਹੈ, ਅਸਲ ਵਿੱਚ ਪਰਮਾਤਮਾ ਹੈ, ਪਰ ਭਰਮ ਕਰਕੇ ਸੰਸਾਰ ਦਿਸਦਾ ਹੈ, ਜੋ ਨਹੀਂ ਉਹ ਦਿਸਦਾ ਹੈ, ਜੋ ਹੈ ਉਹ ਨਜ਼ਰ ਵਿੱਚ ਨਹੀਂ ਆਉਂਦਾ। ਤੁਸੀਂ ਬਾਣੀ ਪੜ੍ਹੋ, ਸੁਖਮਣੀ ਸਾਹਿਬ, ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬਹਿਰਾਈ ਤਾਂ ਸਿਉ ਪ੍ਰੀਤ, ਬਾਹਰ ਹੈ ਸਭ ਕੁਝ ਜੁੜਿਆ ਹੋਇਆ। ਇਹ ਕਾਹਦੇ ਕਰਕੇ? ਭਰਮ ਕਰਕੇ ਹੈ, ਭਰਮ ਦ੍ਰਿਸ਼ਟੀ ਹੈ, ਦ੍ਰਿਸ਼ਟੀ ਕਰਕੇ ਸਾਰੀਆਂ ਚੀਜ਼ਾਂ ਨਜ਼ਰ ਆਉਂਦੀਆਂ ਨੇ। ਅੱਖ ਕਰਕੇ, ਅੱਖ 'ਤੇ ਪ੍ਰਕਾਸ਼ ਪੈਂਦਾ, ਅੱਖ ਵਿੱਚ ਕਈ ਪ੍ਰਕਾਰ ਦੇ ਰੰਗ ਨੇ, ਅੱਖ ਦਾ ਵਿਸ਼ਾ ਹੈ ਅਗਨੀ ਤੱਤ, ਇਹਦੇ ਕਰਕੇ ਚੀਜ਼ਾਂ ਦੇ ਰੰਗ ਬਣਦੇ ਨੇ। ਇਹਨਾਂ ਰੰਗਾਂ ਦਾ ਇਹ ਕੁਝ ਨਹੀਂ ਹੈ ਜਿਹੜੇ ਰੰਗ ਸਾਨੂੰ ਦਿਸ ਰਹੇ ਨੇ, ਇਹ ਸਾਡੀਆਂ ਅੱਖਾਂ ਦੇ ਵਿੱਚ ਅਗਨੀ ਤੱਤ ਦਾ ਪ੍ਰਭਾਵ ਹੈ, ਜਿਹਦੇ ਕਰਕੇ ਵੱਖਰੇ ਵੱਖਰੇ ਰੰਗ ਨਜ਼ਰ ਆਉਂਦੇ। ਇਸ ਕਰਕੇ ਜਿਹੜੇ ਕਈ ਮਰੀਜ਼ ਹੁੰਦੇ ਨੇ ਮਾਨਸਿਕ ਰੋਗੀ, ਉਹਨਾਂ ਦੇ ਜੀਵਨ ਵਿੱਚ ਅਗਨੀ ਤੱਤ ਜਿਹੜਾ ਉਹ ਗੜਬੜਾ ਜਾਂਦਾ ਹੈ, ਘੱਟ ਵੱਧ ਹੋ ਜਾਂਦਾ ਹੈ, ਉਹਦੇ ਕਰਕੇ ਉਹਨਾਂ ਨੂੰ ਕਈ ਤਸਵੀਰਾਂ ਦਿਸਣ ਲੱਗ ਪੈਂਦੀਆਂ ਨੇ, ਕਈ ਰੰਗ ਬਿਰੰਗੀਆਂ ਤਸਵੀਰਾਂ, ਉਹਦੇ ਕਈ ਅਰਥ ਕੱਢ ਲੈਂਦੇ, ਮੈਨੂੰ ਇਹ ਦਿਸਿਆ, ਮੈਨੂੰ ਉਹ ਦਿਸਿਆ। ਉਹ ਸਿਰਫ ਅੱਖ ਦਾ ਭੁਲੇਖਾ ਹੈ, ਦ੍ਰਿਸ਼ਟੀ ਭੇਦ ਹੈ। ਤਾਂ ਉਹ ਭਰਮ ਜਦੋਂ ਖਤਮ ਹੋ ਗਿਆ, ਫਿਰ ਇੱਕ ਦੇ ਦੀਦਾਰ ਹੋਏ, ਜੋ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਭਰਮ ਲੋਭ, ਲੋਭ ਦਾ ਅਰਥ ਹੈ ਪਕੜ, ਮੋਹ ਦਾ ਅਰਥ ਹੈ ਪਕੜ, ਲੋਭ ਦਾ ਅਰਥ ਹੈ ਵਾਸ਼ਨਾ, ਮਾਇਆ ਵਿਕਾਰ, ਵਿਕਾਰਾਂ ਦੇ ਮੋਹ ਵਿੱਚ ਫਸਿਆ ਹੋਇਆ ਮਨੁੱਖ, ਜਦੋਂ ਭਰਮ ਛੂਟੇ, ਜਦੋਂ ਇਹ ਸਾਰੀਆਂ ਚੀਜ਼ਾਂ ਦੇ ਭਰਮ ਟੁੱਟ ਗਏ ਅਤੇ ਏਕੰਕਾਰ ਇੱਕੋ ਰਹਿ ਗਿਆ, ਉਹ ਅਵਿਨਾਸ਼ੀ ਬਿਨਸਤ ਨਾਹੀ, ਫਿਰ ਉਹ ਅਵਿਨਾਸ਼ੀ ਵਾਹਿਗੁਰੂ ਬਿਨਸਦਾ ਨਹੀਂ, ਸਦਾ ਹੀ ਕਾਇਮ ਰਹਿੰਦਾ, ਨਾ ਕੋ ਆਵੈ ਨਾ ਕੋ ਜਾਹੀ, ਫਿਰ ਪਤਾ ਲੱਗਦਾ ਨਾ ਕੋਈ ਆਉਂਦਾ ਹੈ, ਨਾ ਕੋਈ ਜਾਂਦਾ ਹੈ, ਨਾ ਕੋਈ ਜਨਮ ਲੈਂਦਾ, ਨਾ ਕੋਈ ਮਰਦਾ, ਖੇਡ ਚੱਲ ਰਹੀ ਹੈ। ਸਿਰਫ ਇੱਕ ਦ੍ਰਿਸ਼ਟੀ ਦਾ ਭੇਦ, ਭਰਮ ਦਾ ਇੱਕ ਭੇਦ ਹੈ। ਗੁਰਪੂਰੈ ਹੋਮੈ ਮਲ ਧੋਈ, ਪਰ ਇਹ ਸੁੱਖ ਦੀ ਦਾਤ ਕਦੋਂ ਮਿਲੇਗੀ? ਜਦੋਂ ਪੂਰੇ ਗੁਰੂ ਨੇ ਹੋਮੈ ਦੀ ਮੈਲ ਨੂੰ ਧੋ ਦਿੱਤਾ। ਕਹੋ ਨਾਨਕ ਮੇਰੀ ਪਰਮਗਤ ਹੋਈ। ਗੁਰੂ ਅਰਜਨ ਦੇਵ ਜੀ ਕਹਿੰਦੇ ਇਸ ਤਰ੍ਹਾਂ ਪਰਮਗਤ ਦਾ ਅਰਥ ਹੈ ਸੰਪੂਰਨ ਸੰਤੁਸ਼ਟੀ ਦੀ ਦਸ਼ਾ, ਜਿਹਦੇ ਵਿੱਚ ਜ਼ਿੰਦਗੀ ਵਿੱਚ ਹੋਰ ਕੋਈ ਖੋਜ ਨਹੀਂ ਰਹਿੰਦੀ, ਉਹਨੂੰ ਕਹਿੰਦੇ ਪਰਮਗਤੀ, ਜਿੱਥੇ ਜਾ ਕੇ ਕੋਈ ਇੱਛਾ ਨਹੀਂ ਬਚਦੀ, ਸੰਪੂਰਨ ਤ੍ਰਿਪਤੀ, ਕੁਝ ਚਾਹੀਦਾ ਨਹੀਂ, ਜੀਵਨ ਪੂਰਾ ਰਜੇਵੇਂ ਵਿੱਚ ਆਇਆ, ਉਦੋਂ ਸਮਝੋ ਅਸੀਂ ਜੀਵਨ ਵਿੱਚ ਸਫਲ ਹੋ ਗਏ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ। ਆਓ ਹੁਣ ਸਮੇਂ ਦੀ ਸਮਾਪਤੀ ਹੈ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੇਅੰਤ ਪ੍ਰਕਾਰ ਦੀਆਂ ਭੁੱਲ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।